मेहरबान मेहरबान की मेरा मेहरबान
छड़ के जो असली मनुखा रेरा काम फर्ज गुरु साहब की हजूरी च पहुंचे हैं। आओ अपने सतगुरु नू 1% तो लैके 100% ताई श्रद्धा रखी है। जिन्नी गुरु ते श्रद्धा होगी उतना फल मिलेगा। जे 100% 100% गुरु ते सिख की श्रद्धा हो जाए तो वे दो ही कार्य रास हो जाएंगे, नाले तो ग्रस्त सफला हो जाएगा, नाले परमार्थ सफला हो जाएगा। गल श्रद्धा तो निबड़नी है। जो पिछे गुरसिख जान मतां लई प्राणियों की श्रद्धा हुई तो उन्होंने फिर जिहड़े कार्य रास हुंदे देखे जां ओह अखरां दे विच ग्रंथ रूप दे विच प्रगट हो गए। दुनिया नूं जणाउण वास्ते भी इही जी श्रद्धा वाला जिहड़ा प्रेमी है ओ गुरु कोलों चारे पदार्थ लैंदा। दुनिया दे विच चार पदार्थ ने, कोई एक लैंदा, कोई दो लैंदा, कोई तीन लैंदा, चौथा पदार्थ कोई नहीं लैंदा। उतनी जे आपां नूं समझ नहीं, अपनी श्रद्धा नहीं है। 100% श्रद्धा होने तो फिर ये मन के अंदर इच्छा होगी बई पदार्थ ने नाशवंत, शरीर भी नाशवंत है, हो ना तो मैं गुरु को मुक्त मंग ला। इस्लाम दे विच इसनू नजात कहा जाता है। नजात एक तो मुक्त देने ना अखर एक है, अखरां दे संबंध करके वस्ता प्राप्त हो जानी। मुक्त की नूं कहिंदे ने, मुक्त दा सरूप की है? हर एक करण दा कोई सरूप है। सारे दुखां दा मुक जाना, परमानंद सुख दी हो जानी प्राप्ति, इहनूं मुक्त कहिंदे ने। ਜਾਂ ਸਾਰੇ ਆਪਾਂ ਆਪਣੇ ਇੰਦਰੀ ਨਿਗਾਹ ਮਾਰ ਕੇ ਦੇਖੋ ਕਿ ਆਪਾਂ ਨੂੰ ਕੋਈ ਦੁੱਖ ਤਾਂ ਨਹੀਂ ਹੈ। ਜੇ ਤਾਂ ਦੁੱਖ ਹੈ ਤਾਂ ਅਜੇ ਮੁਕਤ ਨਹੀਂ ਹੋਇਆ ਹੈ। ਉਹ ਜਿਹੜਾ ਮੁਕਤ ਪੁਰਸ਼ ਹੈ ਉਹ ਦੁੱਖਾਂ ਤੋਂ ਅੱਗੇ ਲੱਖ ਜਾਂਦਾ। ਉਹ ਪ੍ਰਾਪਤ ਹੋਵੇਗੀ ਗੁਰੂ ਨੂੰ ਮਿਲ ਕੇ ਜਾਂ ਮਹਾਂਪੁਰਸ਼ਾਂ ਨੂੰ ਮਿਲ ਕੇ। ਆਪਣੇ ਗੁਰੂ ਨੂੰ ਨਮਸਕਾਰ ਕਰਨ ਤੋਂ ਬਾਅਦ ਬੀਬੀਆਂ ਬੀਬੀਆਂ ਵਾਲੇ ਹੱਥ ਬੈਠੋ, ਭਾਈ ਭਾਈਆਂ ਵਾਲੇ ਪਾਸੇ ਬੈਠੋ, ਪ੍ਰੇਮ ਨਾਲ ਬੈਠ ਜਾਓ। ਹੁਣ ਆਪਾਂ ਨੇ ਗੁਰੂ ਕੋਲੋਂ ਕੀ ਮੰਗਣਾ ਹੈ? ਆਪਾਂ ਨੇ ਗੁਰੂ ਕੋਲੋਂ ਮੁਕਤ ਮੰਗਣੀ ਹੈ। ਜਿਹੜਾ ਤਾਂ ਮੁਕਤ ਦਾ ਮਤਲਾਸੀ ਹੈ ਉਹਦੀ ਤਾਂ 100% ਸ਼ਰਧਾ ਗੁਰੂ 'ਤੇ ਹੈ। ਉਹੀ ਮੰਗੇਗਾ, ਦੂਜਾ ਨਹੀਂ ਮੰਗ ਸਕਦਾ। ਸਾਰੀ ਦੁਨੀਆ ਗੁਰੂ ਕੋਲੋਂ ਪਦਾਰਥ ਮੰਗਦੀ ਹੈ। ਕੋਈ ਮੁਕਤ ਮੰਗਦਾ ਵੀ ਦੇਖਿਆ? ਲੈ ਆਪਾਂ ਲੈ ਲਓ ਆਪਣੇ 'ਤੇ ਹੀ। ਬੜੇ ਸੰਤ ਮਹਾਰਾਜ ਦੇ ਹੁੰਦੇ ਹਾਂ, ਆਪਾਂ ਕਦੇ ਮਹਾਂਪੁਰਸ਼ਾਂ ਕੋਲੋਂ ਮੁਕਤ ਵੀ ਮੰਗੀ ਹੈ? ਲੈ ਆਪਣੇ 'ਤੇ ਹੀ ਹੁਣ ਫੈਸਲਾ ਹੋ ਜਾਣਾ। ਦੇਖ ਲਓ ਕਿੰਨਾ ਅਰਸਾ ਦੁਨੀਆਂ ਦੇ ਵਿੱਚ ਰਹੇ ਉਹ, ਸਾਰੀ ਦੁਨੀਆਂ ਦੇ ਵਿੱਚ ਫਿਰਦੇ ਰਹੇ, ਉਪਦੇਸ਼ ਦੁਆਰਾ ਜਣਾਉਂਦੇ ਰਹੇ ਬਈ ਗੁਰੂ ਕੋਲੋਂ ਮੁਕਤ ਮੰਗਣੀ ਚਾਹੀਦੀ। ਉਹ ਮੁਕਤ ਮੰਗੀ ਨਹੀਂ ਕਿਸੇ ਨੇ, ਜੇ ਮੰਗ ਲੈਂਦਾ ਤਾਂ ਮਿਲ ਜਾਂਦੀ। ਉੱਥੇ ਕੋਈ ਘਾਟਾ ਨਹੀਂ ਸੀ, ਨਾ ਗੁਰੂ ਦੇ ਘਰ ਘਾਟਾ, ਨਾ ਮਹਾਂਪੁਰਸ਼ਾਂ ਦੇ ਘਰ ਘਾਟਾ। ਉਰਲੇ ਉਰਲੇ ਪਦਾਰਥ ਮੰਗਦੇ ਰਹੇ। ਇਹ ਪਦਾਰਥ ਨੇ ਨਾਸ ਹੋ ਜਾਣ ਵਾਲੇ ਨੇ। ਜਿਹੜੀ ਮੁਕਤ ਅਵਸਥਾ ਨਾ, ਉਹਨੇ ਨਾਸ ਨਹੀਂ ਹੋਣਾ। ਉਹ ਤਾਂ ਸਦੀਵੀ ਪਰਮੇਸ਼ਰ ਦੇ ਵਿੱਚ ਲਾਏ ਹੋ ਜਾਵੇਗਾ। ਆਓ ਆਪਾਂ ਆਪਣੇ ਖਿਆਲ ਨੂੰ ਰੋਕਣਾ। ਜਿਹਨੂੰ ਮਨ ਕਿਹਾ ਜਾਂਦਾ, ਮਨ ਰੁਕ ਕੇ ਸ਼ਬਦ ਨਾਲ ਜੁੜੇਗਾ ਵਿਚਾਰ ਨਾਲ, ਇਹਦੇ ਵਿੱਚ ਫਿਰ ਇੱਕ ਰੋਸ਼ਨੀ ਪੈਦਾ ਹੋਵੇਗੀ। ਵਿਚਾਰ ਨੂੰ ਰੋਸ਼ਨੀ ਕਿਹਾ ਜਾਂਦਾ। ਰੋਸ਼ਨੀ ਦਾ ਮਤਲਬ ਹੈ ਛੁਪੀ ਹੋਈ ਚੀਜ਼ ਨੂੰ ਦਿਖਾ ਦੇਣਾ। ਆਓ ਇਹ ਜਿਹੜਾ ਹੁਣ ਇਹ ਛਿਪਿਆ ਹੋਈ ਗੱਲ ਹੈ ਨਾ ਆਤਮਾ, ਇਸ ਨੂੰ ਵਿਚਾਰ ਨੇ ਦਿਖਾ ਲੈਣਾ। ਜਦ ਵਸਤੂ ਦਿਸੇਗੀ ਫਿਰ ਉਸਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਨੀ ਹੈ। ਆਓ ਇਸ ਤਰ੍ਹਾਂ ਆਪਾਂ ਗੁਰੂ ਦੀ ਹਜ਼ੂਰੀ 'ਚ ਪਹੁੰਚੇ ਹਾਂ। ਆਓ ਆਪਣਾ ਜਿਹੜਾ ਪ੍ਰਸੰਗ ਹੈ ਬਈ ਇੱਕ ਕਦਮ ਦਾ ਸਮੇਧ ਜਗਤ ਦਾ ਫਲ ਕੈਸੇ ਪ੍ਰਾਪਤ ਹੁੰਦਾ ਗੁਰੂ ਦਰਬਾਰ 'ਤੇ, ਇਹ ਆਪਣਾ ਪ੍ਰਸੰਗ ਚੱਲ ਰਿਹਾ ਹੈ। ਆਓ ਕ੍ਰਿਸ਼ਨ ਭਗਵਾਨ ਦੁਆਪਰ ਯੁੱਗ ਦੇ ਅਵਤਾਰ, ਹਿੰਦੁਸਤਾਨ ਦਾ ਰਾਜਾ ਚੱਕਰਵਰਤੀ ਯੁਧਿਸ਼ਠਿਰ, ਉਹਨਾਂ ਦੇ ਚਾਚੇ ਤਾਏ ਦੇ ਲੜਕੇ ਦੁਰਯੋਧਨ, ਇਸ ਤਰ੍ਹਾਂ ਉਹਨਾਂ ਨੇ ਕਪਟ ਦੇ ਨਾਲ ਰਾਜ ਲੈ ਲਿਆ ਜੂਆ ਖੇਲ ਕੇ। ਜੂਆ ਖੇਲਣਾ ਬਹੁਤ ਮਾੜਾ ਗੁਰਮੁਖ, ਜੂਏ ਵਾਲੇ ਨੂੰ ਨੀਂਦ ਨਹੀਂ ਆਵੇਗੀ, ਜੂਆ ਖੇਲਣ ਵਾਲੇ ਨੂੰ ਕਦੇ ਰੋਟੀ ਨਹੀਂ ਚੰਗੀ ਲੱਗੇਗੀ, ਕਿ ਉਹਦੇ ਵਿੱਚ ਮਨ ਤਬਦੀਲ ਹੁੰਦਾ ਰਹਿੰਦਾ ਜੂਏ ਦੇ ਵਿੱਚ, ਕਦੇ ਜਿੱਤ ਜਾਂਦਾ ਕਦੇ ਹਾਰ ਜਾਂਦਾ। ਉਹ ਜਿਹੜਾ ਜਿੱਤਿਆ ਹੁੰਦਾ ਉਹ ਵੀ ਦੂਏ ਦਿਨ ਹਾਰ ਜਾਂਦਾ। ਔਰ ਇਸ ਤਰ੍ਹਾਂ ਜਿਹੜਾ ਜੂਆ ਖੇਡਣਾ ਬਹੁਤ ਮਾੜੀ, ਗੁਰਮਤ ਦੇ ਵਿੱਚ ਤਾਂ ਬਹੁਤ ਹੀ ਭੈੜੀ ਗੱਲ ਹੈ। ਗੁਰੂ ਸਾਹਿਬ ਨੇ ਸਿੱਖ ਨੂੰ ਤਾਂ ਇਸੇ ਜੀਟੀ ਰੋਡ 'ਤੇ ਚਾੜਿਆ, ਹੁਣ ਇਹ ਆਪਣੀ ਸਮਝ 'ਤੇ ਮਨਸਰ ਹੈ ਗੱਲ। ਪਰ ਗੁਰੂ ਸਾਹਿਬ ਨੇ ਕੋਈ ਕਸਰ ਨਹੀਂ ਰੱਖੀ ਸਿੱਖਾਂ ਤੇਰੇ ਵਾਸਤੇ। ਸਿੱਧਾ ਰੋਡ ਜਾਂਦਾ ਚੜ੍ਹ ਗਿਆ, ਜਿੱਥੇ ਜਾ ਕੇ ਮੁੱਕੇਗਾ ਉੱਥੇ ਉਹਦਾ ਦੇਸ਼ ਆ ਜਾਵੇਗਾ। ਤੂੰ ਉੱਥੇ ਰੈਸ਼ ਕਰ ਲਈ, ਮੌਜਾਂ ਕਰੇਗਾ। ਉਹ ਇਸ ਤਰ੍ਹਾਂ ਦੱਸਿਆ, ਕ੍ਰਿਸ਼ਨ ਭਗਵਾਨ ਦੇ ਭਗਤ ਸਨ ਉਹ ਜਿਹੜੇ ਪਾਂਡਵ ਸਨ, ਪੰਜ ਭਰਾ ਸੀ। ਇਹ ਦੁਰਯੋਧਨ ਹੋਣੀ ਬਹੁਤ ਭਰਾ ਸੀਗੇ, ਜ਼ਿਆਦੇ। ਪਰਮਾਤਮਾ ਜਿਹੜਾ ਹੁੰਦਾ ਉਹ ਜ਼ਿਆਦੇ ਸ਼ਾਦੀਆਂ ਨਹੀਂ ਕਰਾਉਂਦਾ ਹੁੰਦਾ, ਬਸ ਇੱਕੋ ਹੀ ਕਰਾਉਂਦਾ। ਜਿਹੜੀ ਆਮ ਰਾਜੇ ਲੋਕ ਨੇ ਉਹ ਵੀਹ ਵੀ ਕਰਾ ਲੈਂਦੇ ਨੇ, ਵੀਹ ਵੀ ਜ਼ਿਆਦੇ ਵੀ ਕਰਾ ਲੈਂਦੇ, ਸੈਂਕੜੇ ਵੀ ਕਰਾ ਲੈਂਦੇ ਨੇ। ਸ਼ਾਦੀ ਤਾਂ ਹੁੰਦੀ ਹੈ ਇੱਕ ਦੋਏ, ਉਹ ਫਿਰ ਐਵੇਂ ਇਕੱਠੀਆਂ ਜਿਹੀਆਂ ਕਰ ਲੈਂਦੇ ਨੇ, ਜਿਵੇਂ ਪਟਿਆਲੇ ਵਾਲੇ ਰਾਜੇ ਦੀਆਂ ਕਰੀਆਂ ਸੀ ਫਾੜਨਾ। ਔਰ ਇਸ ਤਰ੍ਹਾਂ ਦਾ ਰਾਜੇ ਲੋਕਾਂ ਦੇ ਰਜੋਗੁਣੀ ਲੋਕ ਹੁੰਦੇ ਨੇ। ਔਰ ਇਸ ਤਰ੍ਹਾਂ ਉਹ ਰਾਜ ਭਾਗ ਹਾਰ ਗਏ। ਕ੍ਰਿਸ਼ਨ ਭਗਵਾਨ ਦੇ ਚਰਨਾਂ 'ਚ ਬੇਨਤੀ ਕਰੀ, ਮਹਾਰਾਜ ਕਿਰਪਾ ਕਰੋ, ਅਸੀਂ ਤਾਂ ਹੁਣ ਸਭ ਕੁਛ ਹਾਰ ਗਏ, ਸਾਨੂੰ ਤਾਂ ਰਹਿਣ ਨੂੰ ਵੀ ਕੋਈ ਜਗ੍ਹਾ ਨਹੀਂ ਹੈ। ਅਸੀਂ ਜਾਣਦੇ ਜੇ ਅਸੀਂ ਦੁਰਯੋਧਨ ਨੂੰ ਕੋਈ ਗੱਲਬਾਤ ਕਰੀਏ ਤਾਂ ਉਹਨਾਂ ਨੇ ਸਾਨੂੰ ਸੁਣਨੀ ਹੀ ਨਹੀਂ, ਬਸ ਤੁਸੀਂ ਕਿਰਪਾ ਕਰੋ, ਸ਼ਾਇਦ ਤੁਹਾਡੀ ਮੰਨ ਲੈਣ ਉਹ। ਤੁਸੀਂ ਜਾਓ ਸਾਡੇ ਕੰਨੀਓਂ ਸਫੀਰ ਬਣ ਕੇ ਜਾਓ। ਕ੍ਰਿਸ਼ਨ ਭਗਵਾਨ ਕਹਿੰਦਾ ਠੀਕ ਹੈ, ਤੁਹਾਡੀ ਵਾਪਸ ਮੈਂ ਜਾ ਆਉਂਦਾ। ਕਿ ਜਿਹੜੇ ਪਰਮੇਸ਼ਰ ਹੁੰਦਾ ਨਾ, ਉਹਦੇ ਜਿਹੜੇ ਭਗਤ ਹੁੰਦੇ ਨੇ ਉਹ ਪਿਆਰੇ ਹੁੰਦੇ ਨੇ। ਦਿਨ ਨੀਅਤ ਕੀਤਾ ਗਿਆ, ਜਿਵੇਂ ਦੁਨਿਆਵੀ ਤਾਕਤਾਂ ਵਾਲਿਆਂ ਨੂੰ ਮਿਲੀਦਾ ਨਾ, ਪਹਿਲਾਂ ਟਾਈਮ ਲੈਣਾ ਪੈਂਦਾ। ਜਿਹੜੇ ਪੂਰਨ ਮਹਾਤਮਾ ਹੁੰਦੇ ਨੇ ਉਹਨਾਂ ਤੋਂ ਵੀ ਟਾਈਮ ਲੈਣਾ ਪੈਂਦਾ, ਆਮ ਹੀ ਫਿਰੀ ਜਾਂਦੇ ਨੇ, ਦਿੱਲੀ ਚੱਕ ਕੇ ਲੋਕਾਂ ਦੇ ਘਰੇ ਫਿਰੀ ਜਾਂਦੇ ਨੇ ਵੀ ਸਾਡਾ ਅੱਜ ਦੀਵਾਨ ਆ ਉੱਥੇ ਆਉਂਗੇ। ਉਹ ਕਹਿੰਦੇ ਵੀ ਸਾਨੂੰ ਤਾਂ ਕੰਮ ਹੈ, ਚਾਹ ਛਕਣੀਆਂ ਚੱਕ ਲਓ। ਇਹੀ ਜਿਹਾ ਵੀ ਦੁਨੀਆਂ ਵਿੱਚ ਫਿਰਦੀ ਹੈ। ਉਹ ਮਹਾਤਮਾ ਵੀ ਬਗੈਰ ਟਾਈਮ ਤੋਂ ਨਹੀਂ ਮਿਲਦੇ ਹੁੰਦੇ। ਅਸੀਂ ਤਾਂ ਇਹ ਗੱਲਾਂ ਸਾਰੀਆਂ ਦੇਖਦੇ ਰਹੇ ਹਾਂ, ਗੁਰਮੁਖ ਹੋਰ ਵੀ ਸੁਣਦੇ ਹਾਂ, ਸਾਰੀਆਂ ਦੇਖਦੇ ਵੀ ਹਾਂ। ਆਓ ਕ੍ਰਿਸ਼ਨ ਭਗਵਾਨ ਜੀ ਇਕੱਲੇ ਹੀ ਦੁਰਯੋਧਨ ਦੇ ਮਹਿਲਾਂ ਨੂੰ ਜਾਂਦੇ ਨੇ। ਹੁਣ ਉਸਨੇ ਆਪਣੇ ਅਹਿਲਕਾਰਾਂ ਨੂੰ ਹੰਕਾਰ ਦੇ ਵਿੱਚ ਆ ਕੇ ਇਹ ਆਰਡਰ ਕਰ ਦਿੱਤਾ ਬਈ ਗਵਾਲਿਆਂ ਦੇ ਵਿੱਚ ਖੇਲਣ ਵਾਲਾ ਕ੍ਰਿਸ਼ਨ ਭਗਵਾਨ, ਇੱਕ ਦੁਆਰਕਾ ਦਾ ਨਰੇਸ਼ ਰਾਜਾ, ਸਾਡੇ ਨਾਲ ਉਸਦੀ ਮੁਲਾਕਾਤ ਹੋਣੀ ਹੈ, ਇਸਨੀ ਤਿਆਰੀ ਕਰਦੇ ਉਹਦੀ ਸੁਰਤ ਗੁੰਮ ਹੋ ਜਾਵੇ। ਆਓ ਜਿਹੜਾ ਪਰਮੇਸ਼ਰ ਹੈ ਨਾ, ਕਹਿੰਦੇ ਉਹਨੂੰ ਹੰਕਾਰ ਨਹੀਂ ਪਾਉਂਦਾ ਗੁਰਮੁਖੋ, ਪੜੋ ਪ੍ਰੇਮ ਦੇ ਨਾਲ ਉਹਨਾਂ ਨੇ ਮਹਿਲਾਂ ਨੂੰ ਛੱਡ ਜਾਣਾ, ਪੜੋ ਪ੍ਰੇਮ ਨਾਲ।
ਬੇੜ ਮਾਰ ਕੇ ਸੁਣਾਵੇ ਪੁਕਾਰ ਹੰਕਾਰ ਹਰੀ, ਬੇੜ ਮਾਰ ਕੇ ਸੁਣਾਵੇ ਪੁਕਾਰ ਹੰਕਾਰ ਹਰੀ। Thank you.
कृष्ण भगवान का पता लग्या महलां दे अगले पाछे बिदर दी छपरी सी उहदे घरवाली बिदराणी और बिदर परमेश्वर की बंदगी करदे ने तां उहनां ने सोचा वी कृष्ण भगवान ने आउणा है वी आपां वी कोई तैयारी करिए आपणे चरण पा देण चरण पाउण तो आपनी कुली और कुटिया पवित्र हो जाएगी। और दस्या भई दुनियावी कितनी ताकत का मालक होवे चक्रवर्ती राजा होवे जदों किसी के घर जाएगा ना आओ भागत तो बहुत होवेगी नठ बजता इनारे बहुत होगी पर नहीं कहा जाएगा वो नहीं कहेंगे घर आए भी मेरा घर पवित्र कर दिता नहीं होर कह देंगे दुनियावी गल्लां ने जिहड़ियां उहदी बड़ियाई वास्ते इको इक है जां तां महापुरश चरण पाउण किसे दे घर जां अवतार गुरु पावे फिर घर पवित्र हुंदा दुनियावी ताकतां वाले घर नूं पवित्र नहीं कर सकदे मलीन भवां कर देण उत्थे शराबां पी पी के मांस खा खा के घर नूं मलीन तां कर सकदे ने उह पवित्र कौन करेगा जिहड़ा आत्मदर्शी है आत्मा दे विच पवित्रता है जद उहनां दी सुरत आत्मा नाल टच हुंदी है ना उह शरीर भी पवित्र हो जांदा है फिर जिथे चरण धरते ने ना जाके फिर वो कहने जगह भी पवित्र हो जाती है। गुरु साहब जी ने भी लिखा है अठ सठ तीर्थ जै साध पग तरे अखर तो दो ने साध पर इन्होंने जी ताकत है ना ताकत ये अंदर घटती है ना वो साध ने जिन्हों दो नौ लग अखर लगते हैं तद उसनू साध कहा जाता है। लवास का नाम कोई साधु नहीं है लवास यूनिफार्म होंगी है रखना ही पैदा होंगे सब कुछ का ना आत्मा नाल जिहड़ी सुरत जुड़ेगी उसनू फिर संत कहा जाता संत। और इस तरह जैसे कई माइया या बीबिया अपने पुत्र का नाम राजा रख लेंदियां ने कि उहदे विच कोई ताकत हैगी नाम तां राजा रख लिया वो फिरदा मंगदा राजा जिहड़ा बादशाह उहदे पिछे तां दुनिया भज्जी फिरदी है गुरमुख ਆਓ ਨਾਮ ਨੇ ਨਹੀਂ ਕੁਛ ਕਰਨਾ, ਜਿਹੜੀ ਅੱਖਰਾਂ ਦੀ ਤਾਕਤ ਆ ਉਸਨੂੰ ਅੰਦਰ ਜ਼ਹਿਰ ਪੈਦਾ ਕਰਨਾ, ਉਹ ਹੈ ਜਿਹੜਾ ਸਾਧੂ ਹੈ ਉਸ ਬਾਬਤ ਦੱਸਿਆ। ਅੱਠ ਸੱਠ ਤੀਰਥ ਜੈਨ ਸਾਧ ਪੱਗ ਧਰੇ, ਗੁਰਬਾਣੀ ਦੇ ਵਿੱਚ ਸਾਧੂ ਬਾਬਤ ਬਹੁਤ ਕੁਛ ਆਉਂਦਾ, ਗੁਰਮੁਖ ਦੱਸਿਆ ਵੀ ਗੁਰਬਾਣੀ ਨੂੰ ਆਪਾਂ ਗੁਰੂ ਮੰਨਦੇ ਹਾਂ। ਗੁਰੂ ਸਾਹਿਬ ਨੇ ਲਿਖਿਆ ਕੋੜ ਬਿਨਾਂ ਨਾਹੀ ਸਵਾਰ, ਸਾਧੂ ਬਿਨ ਨਾਹੀ ਦਰਬਾਰ। ਅੱਜ ਦੇਖ ਲਓ, ਕੱਲ ਵੀ ਆਪਾਂ ਇੱਥੇ ਬੈਠੇ ਸੀ, ਅੱਜ ਸਾਧੂ ਆ ਗਿਆ। ਆਪਾਂ ਸਾਧੂ ਨਹੀਂ ਹਾਂ, ਆਪਾਂ ਤਾਂ ਲਵਾਸੀ ਹਾਂ। ਇਹਨਾਂ ਦੀ ਵਸਤਾ ਜੋ ਸਾਧੂ ਜੀ ਨੂੰ ਕਹਿੰਦੇ ਨੇ, ਜੋ ਗੁਰਬਾਣੀ ਨੇ ਲਿਖਿਆ, ਆਓ ਦੱਸਿਆ ਵੀ ਜਿੱਥੇ ਇਹੋ ਜਿਹੇ ਗੁਰਸਿੱਖ ਮਹਾਂਪੁਰਸ਼ ਇੱਕ ਚਰਨ ਵੀ ਧਰਦੇ ਨੇ, ਕਹਿੰਦੇ ਉੱਥੇ 68 ਤੀਰਥ ਨਿਵਾਸ ਕਰਦੇ ਨੇ। ਪੜ੍ਹੋ ਪ੍ਰੇਮ ਦੇ ਨਾਲ ਕਿਉਂ ਲਿਖਿਆ,
68 ਤੀਰਥ ਨਿਵਾਸ ਉੱਥੇ ਕਰਦੇ ਨੇ, ਜਿੱਥੇ ਸਾਧੂ ਪੈਰ ਰੱਖਦੇ। 68 ਤੀਰਥ ਨਿਵਾਸ ਉੱਥੇ ਕਰਦੇ ਨੇ, ਜਿੱਥੇ ਸਾਧੂ ਪੈਰ ਰੱਖਦੇ। ਆਪਣਾ ਮਿਲ ਆਪਣਾ ਬਿਲ ਤੇ ਸਭ ਮੰਦਾ ਸਤਿਗ ਉਧਾਰਨ ਪਾਰ ਬਹਿਮ ਸਤਵੇ ਦਸਮੰਦਾ ਪਾਰ ਬ੍ਰਹਮ ਸੰਤ ਵੇਦ ਕਹੰਦਾ ਸੰਤ ਵਚਨ ਤੇਰਾ ਵੇਦ ਜੁਗ ਜੁਗ ਵਰ ਚੰਦਾ ਬਿਰਗ ਹੈ ਜੁਗ ਜੁਗ ਵਰ ਕੰਦਾ ਨਾਨਕ ਜਾਚ ਏਕ ਨਾਮ ਮਨ ਤਨ ਪਾਵੰਦਾ ਜਿੱਥੇ ਮੈਂ ਚੁਣ ਸਾਧ ਜਨ ਕੋਈ ਥਾਨ ਸਮੰਦਾ ਜਿੱਥੇ ਮੈਂ ਚੁਣ ਸਾਧ ਜਨ ਕੋਈ ਥਾਨ ਸਮੰਦਾ
ਆਓ ਗੁਰੂ ਸਾਹਿਬ ਜੀ ਨੇ ਗੁਰਬਾਣੀ ਦੇ ਵਿੱਚ ਲਿਖਿਆ ਵੀ ਜਿਹੜੇ ਮਹਾਂਪੁਰਸ਼ਾਂ ਦੇ ਉਹ ਕਹੇ ਜੇ ਹੁੰਦੇ ਹਨ ਮਹਾਂਪੁਰਸ਼ ਜਾਂ ਉਹ ਕਹੇ ਜੇ ਗੁਰਸਿੱਖ ਨੇ ਇਤਨੀ ਪਵਿੱਤਰਤਾ ਉਹਨਾਂ ਦੇ ਵਿੱਚ ਕਿਉਂ ਆ ਗਈ ਗੁਰੂ ਸਾਹਿਬ ਜੀ ਲਿਖਦੇ ਨੇ ਨਾਮ ਤੇ ਆਏ ਨੇ ਸਾਜਨ ਜਨਮ ਪਦਾਰਥ ਜੀਤ ਨਾਨਕ ਧਰਮ ਐਸੇ ਚਵੇ ਕੀਤੋ ਨ ਭਵਨ ਪਨੀਤ ਜਿਹੜੇ ਪਰਮੇਸ਼ਰ ਦੇ ਪਿਆਰੇ ਨੇ ਉਹ ਨਾਮ ਦਾ ਸਿਮਰਨ ਕਰਦੇ ਨੇ ਡੈਫੀਨੇਸ਼ਨ ਦੱਸੀ ਆ ਗੁਰੂ ਸਾਹਿਬ ਜੀ ਨੇ ਪ੍ਰੈਕਟੀਕਲੀ ਕੋਈ ਹੁੱਲਾ ਨਹੀਂ ਰੱਖਿਆ ਹੋਇਆ ਨਾ ਹੋਣਗੇ ਲੈ ਜਿੱਥੇ ਆਉਣਗੇ ਗੁਰੂ ਘਰ ਦੇ ਵਿੱਚ ਕੋਈ ਹੁੱਲਾ ਨਹੀਂ ਹੈ ਘਾਟਾ ਆਪਣੇ ਚ ਵਸਤੂ ਨਾ ਪ੍ਰਾਪਤ ਕਰਨੀ ਨਾਮ ਤੇ ਆਏ ਨੇ ਸੱਜਣ ਪਰਮੇਸ਼ਰ ਦੇ ਪਿਆਰੇ ਸੱਜਣ ਜਨ ਜਾਂ ਗੁਰਮੁਖ ਜਾਂ ਗੁਰਸਿੱਖ ਜਾਂ ਮਹਾਂਪੁਰਸ਼ੋ ਫਿਰ ਨਾਮ ਦਾ ਅਭਿਆਸ ਕਰਦੇ ਨੇ ਨਾਮ ਦਾ ਅਭਿਆਸ ਕਰਦਿਆਂ ਸੁਰਤ ਨੂੰ ਸੂਖ ਮੰਡਲਾਂ 'ਚ ਲਿਜਾ ਕੇ ਉਹ ਜਿਹੜਾ ਪਵਿੱਤਰਤਾ ਦਾ ਸਮੁੰਦਰ ਆ ਨਾ ਆਤਮਾ ਉਹਦੇ ਵਿੱਚ ਜੋੜਦੇ ਨੇ ਲਿਜਾ ਕੇ ਫਿਰ ਜਨਮ ਪਦਾਰਥ ਫਿਰ ਮਨੁੱਖਾਂ ਦੇ ਧਾਰਿਆ ਆ ਸਫਲਾ ਹੋ ਜਾਂਦਾ ਜਿਹਨਾਂ ਦਾ ਮਨੁੱਖਾਂ ਦੇ ਸਫਲਾ ਹੋ ਗਿਆ ਨਾ ਗਿਆਨਵਾਨ ਕਹਿੰਦੇ ਨੇ ਜਿਹਨਾਂ ਜਾਂ ਆਤਮਦਰਸ਼ੀ ਕਿਹਾ ਜਾਂਦਾ ਜਿਹੜੇ ਗੁਰਸਿੱਖਾਂ ਨੂੰ ਜਾਂ ਭਗਤ ਕਿਹਾ ਜਾਂਦਾ ਅਤੇ ਉਹ ਫਿਰ ਜਿਹੜੇ ਘਰ ਦੇ ਵਿੱਚ ਜਾਂ ਕੁੱਲੀ ਦੇ ਵਿੱਚ ਜਾਣਗੇ ਜਾਂ ਰੋਹੀ ਦੇ ਵਿੱਚ ਚਲੇ ਜਾਣਗੇ ਉਸ ਰੋਹੀ ਨੂੰ ਵੀ ਪਵਿੱਤਰ ਕਰ ਦੇਣਗੇ ਇਤਨੀ ਤਾਕਤ ਹੋ ਗਈ ਤਾਕਤ ਕਾਹਦੀ ਹੈ ਨਾਮ ਦੇ ਆਸਰੇ ਜੋ ਪਵਿੱਤਰਤਾ ਦਾ ਸਮੁੰਦਰ ਹੈ ਸੋਮਾ ਆਤਮਾ ਉਹਨੂੰ ਪ੍ਰਗਟ ਕਰ ਲਿਆ ਉਹਨਾਂ ਨੇ ਤੁਸੀਂ ਕਰ ਲਓ ਆਪਾਂ ਕਰ ਲਓ ਆਪਣੇ 'ਤੇ ਵੀ ਗੱਲ ਘੱਟ ਜਾਵੇਗੀ ਪਰ ਆਪ ਨਹੀਂ ਘੱਟਦੀ ਹੈ ਉਹਨਾਂ 'ਤੇ ਘੱਟਦੀ ਹੈ ਗੁਰੂ ਸਾਹਿਬ ਜਿਸ ਨੂੰ ਕਹਿੰਦੇ ਨੇ ਵੀ ਇਹੋ ਜਿਹਾ ਗੁਰਸਿੱਖ ਹੋਣਾ ਚਾਹੀਦਾ ਜਨਕ ਜੀ ਹੋਏ ਨੇ ਤ੍ਰੇਤੇ ਯੁੱਗ ਦੇ ਵਿੱਚ ਰਾਜੇ ਸਨ ਚੱਕਰਵਰਤੀ ਉਹਨਾਂ ਨੂੰ ਸੰਗਤ ਹੋਈ ਅਸ਼ਟਾਵਕਰ ਮੁਨੀ ਦੀ ਅਸ਼ਟ ਨਾਮ ਹੈ ਅੱਠਾਂ ਦਾ ਬੱਕਰ ਨਾਮ ਹੈ ਬਿੰਗਾਂ ਦਾ ਉਹ 13-14 ਸਾਲ ਦਾ ਇੱਕ ਕਿਸ਼ੋਰ ਵਾਸਤਾ ਦਾ ਮੁਨੀ ਸੀ ਉਹਦੀ ਸੰਗਤ ਸੀ ਰਾਜਾ ਜਨਕ ਨੂੰ ਗਿਆਨ ਪ੍ਰਾਪਤ ਹੋਇਆ ਗਿਆਨ ਜਿਹੜਾ ਗਿਆਨਵਾਨ ਹਨ ਜਿਹੜਾ ਆਤਮਦਰਸ਼ੀ ਹੈ ਜਿਹਨੇ ਪਰਮੇਸ਼ੁਰ ਨੂੰ ਸਾਖਿਆਤ ਕਰ ਲਿਆ ਅੰਦਰੋਂ ਕਿਸੇ ਮਤ ਦਾ ਚਾਹੇ ਕੋਈ ਜਿੱਥੇ ਜਾਵੇਗਾ ਜਗ੍ਹਾ ਨੂੰ ਪਵਿੱਤਰ ਕਰ ਦੇਵੇਗਾ ਅਵਤਾਰ ਤਾਂ ਅਵਤਾਰ ਹੀ ਹੁੰਦੇ ਹਨ ਅਵਤਾਰ ਹੀ ਵਸਤਾ ਜਣਾ ਸਕਦਾ ਹੈ ਅਤੇ ਅਲਪੱਗ ਕੈਸੇ ਜਣਾ ਦੇਗਾ ਵਸਤਾ ਨੂੰ ਜਿਹਨੂੰ ਆਪ ਹੀ ਨਹੀਂ ਪਤਾ ਮੈਂ ਕਿੱਥੋਂ ਆਇਆ ਕੀ ਕਰਨਾ ਕਿੱਧਰ ਨੂੰ ਜਾਵਾਂਗਾ ਉਹ ਕੀ ਕਰ ਦੇਗਾ ਕਿਸੇ ਨੂੰ ਗੁਰੂ ਲੋਕ ਹੁੰਦੇ ਨੇ ਸਰਵਾਗੋ ਫਿਰ ਵਾਸਤਾ ਜਣਾਉਂਦੇ ਨੇ ਸਿੱਖਾਂ ਦੀ ਜਾਨ ਮਤਾਂ ਦੇ ਵਿਚਾਰ ਮਹਾਤਮਾ ਕਿਹਾ ਜਾਂਦਾ, ਸਾਧੂ ਕਹਿੰਦੇ ਨੇ ਉਹਨਾਂ ਨੂੰ। ਇਸ ਤਰ੍ਹਾਂ ਹੁਣ ਆ ਤਾਂ ਉਹ ਚੱਕਰਵਰਤੀ ਰਾਜਾ, ਪਰ ਨਹੀਂ ਜਿਹੜਾ ਉਸਦਾ ਮਨ ਆ ਨਾ, ਉਹ ਆਤਮਦਰਸ਼ੀ ਆ, ਉਹ ਆਤਮਾ ਨਾਲ ਜੁੜਿਆ ਹੋਇਆ। ਕੋਈ ਜੋੜ ਲਓ, ਗਰੀਬ ਜੋੜ ਲਓ, ਅਮੀਰ ਜੋੜ ਲਓ, ਬਾਦਸ਼ਾਹ ਜੋੜ ਲਓ, ਉਹਦੇ ਵਿੱਚੋਂ ਤਾਕਤ ਪੈਦਾ ਹੋ ਜਾਵੇਗੀ। ਜਦ ਦੇਵ ਲੋਕ ਨੂੰ ਰਾਜਾ ਜਨਕ ਜੀ ਨੂੰ ਬਵਾਨਾਂ ਦੇ ਵਿੱਚ ਵਹਾਲ ਕੇ ਲਗਾਏ, ਤਾਂ ਫਿਰ ਉੱਥੇ ਨਰਕ ਆਏ, ਨਰਕ ਮਾਰ ਕੁੱਟ ਹੁੰਦੀ ਹੈ, ਹਾਇਰਿੰਗ ਹੁੰਦੀ ਹੈ। ਰਾਜਾ ਜਨਕ ਨੇ ਪੁੱਛਿਆ, ਬ੍ਰਹਮ ਗਿਆਨੀ ਹੋਣ ਦੇ ਨਾਤੇ ਦੇਵਤਿਆਂ ਨੂੰ ਇਹਦੇ ਵਿੱਚ ਵੀ ਫਰਕ ਹੈ, ਦੋ ਕਿਸਮ ਦੇ ਦੇਵਤੇ ਨੇ, ਇੱਕ ਤਾਂ ਉਹ ਦੇਵਤੇ ਨੇ ਜਿਹੜੇ ਇੱਥੇ ਪੁੰਨ ਕਰਕੇ ਧਰਮ ਰਾਜਾ ਦੇ ਹੋ ਕੇ ਉਹ ਧਰਮ ਰਾਜਾ ਨੂੰ ਸੁਰਗਾਂ ਦੇ ਵਿੱਚ ਕਰ ਲੈਂਦਾ, ਉਹ ਵੀ ਥਰਡ ਸੈਕਿੰਡ ਫਸਟ ਨੇ, ਇੱਕੋ ਜਿਹੀ ਆ। ਇਹ ਜਿਹੜੇ ਦੇਵਤੇ ਨੇ ਨਾ, ਇਹ ਜਿਹੜੇ ਵਿਮਾਨ ਲੈ ਕੇ ਆਉਂਦੇ ਨੇ ਜਾਂ ਪੁੰਨੀਆਂ ਨੂੰ ਲਿਜਾਂਦੇ ਨੇ ਇੱਥੋਂ ਆ ਕੇ, ਉਹ ਕਹਿੰਦੇ ਦੇਵ ਲੋਕ ਦੇ ਵਿੱਚ ਹੀ ਪੈਦਾ ਹੁੰਦੇ ਨੇ, ਉੱਥੇ ਹੀ ਪੂਰੀਆਂ ਨੇ ਉਹਨਾਂ ਦੇ। ਜੈਸੇ ਕਲਗੀ ਧਰ ਮਹਾਰਾਜ ਜੀ ਆ ਸਮਾਧੀ ਲਾਈ ਬੈਠੇ ਜੀ ਹੇਮਕੁੰਡ ਤੇ, ਨਿਰਾਕਾਰ ਵਾਹਿਗੁਰੂ ਨੇ ਕਿਹਾ ਜਾਓ ਦੁਸ਼ਟ ਦਮਨ ਨੂੰ ਲੈ ਕੇ ਆਓ, ਕੋਈ ਕੰਮ ਆ ਉਹਨੇ ਗੋਚਰਾ ਇਸ ਤਰ੍ਹਾਂ ਦਾ, ਉਹ ਫਿਰ ਦੇਖ ਕੇ ਲੈ ਕੇ ਆਉਂਦੇ ਨੇ, ਵਿਮਾਨ ਲੈ ਕੇ ਆਏ। ਫਿਰ ਮਹਾਰਾਜ ਜੀ ਨੇ ਜਵਾਬ ਦੇ ਦਿੱਤਾ ਕਿ ਇੱਕ ਵਾਸਤਾ ਅਗਰ ਵੇਖੋ ਮਹਾਂਪੁਰਸ਼ਾਂ 'ਚ ਵੀ ਹੁੰਦੀ ਆ, ਉਹ ਗੁਰੂਆਂ 'ਤੇ ਉਹਨਾਂ ਨੇ ਪ੍ਰਾਪਤ ਕਰੀ ਹੁੰਦੀ ਆ, ਗੁਰੂ 'ਚ ਵੀ ਹੁੰਦੀ ਆ। ਉਹ ਵਾਸਤਾ ਦੇ ਵਿੱਚ ਕੋਈ ਇੱਛਾ ਨਹੀਂ ਹੁੰਦੀ ਹੈ, ਹੁਕਮ ਜ਼ਰੂਰ ਮੰਨਣਗੇ ਉਹ ਪਰਮੇਸ਼ਰ ਦਾ, ਪਰ ਉੱਥੇ ਕੋਈ ਇੱਛਾ ਨਹੀਂ ਹੁੰਦੀ। ਕਹਿੰਦੇ ਜਿੰਨਾ ਚਿਰ ਦੰਦ ਪਦ ਰਹੇਗਾ, ਜਿੰਨਾ ਚਿਰ ਦੁਆਇਤ ਰਹੇਗੀ, ਉਤਨਾ ਚਿਰ ਇੱਛਾ ਰਹੇਗੀ। ਜਾਂ ਦੰਦ ਪਦ ਨਸ਼ਟ ਹੋ ਗਿਆ ਤਾਂ ਫਿਰ ਉੱਥੇ ਕੋਈ ਇੱਛਾ ਨਹੀਂ ਰਹੇਗੀ। ਨਿਰਦੰਦ ਅਵਸਥਾ ਉਹ ਹੁੰਦੀ ਹੈ ਸਾਧੂਆਂ ਦੀ। ਅਸੀਂ ਤਾਂ ਉਹੋ ਜਿਹੇ ਮਹਾਂਪੁਰਸ਼ਾਂ ਦੀ ਸੰਗਤ ਕਰਦੇ ਰਹੇ ਹਾਂ, ਬਹੁਤ ਸੰਗਤ ਕਰੀ, ਪਰ ਜਿਹੜੀ ਵਸਤੂ ਲੈਣੀ ਸੀ ਉਹ ਨਾ ਲਾਏ ਹੋਈ ਸਾਡੇ ਕੋਲੋਂ, ਸਾਡੇ ਕੋਲੋਂ ਮੁਕਤ ਨਾ ਲਾਏ ਹੋਈ ਗੁਰੂ ਕੋਲੋਂ, ਮਹਾਂਪੁਰਸ਼ਾਂ ਕੋਲੋਂ। ਆ ਇਸ ਤਰ੍ਹਾਂ ਦੱਸਿਆ ਉਹਨਾਂ ਦੇ ਪੁੱਛਣ 'ਤੇ ਦੱਸਿਆ ਵੀ ਇਹ ਤਾਂ ਨਰਕ ਨੇ। ਕਹਿੰਦੇ ਕਿਹਦੇ ਅਧੀਨ ਆ ਇਹ? ਕਹਿੰਦੇ ਜੀ ਧਰਮ ਰਾਜਾ ਮੁਰਜਮ ਦੇਵਤਾ ਇੱਕ ਪਰਮੇਸ਼ਰ ਦਾ ਕਾਰਕੁਨ, ਉਹਦੇ ਵੀ ਨੇ ਗੱਲਾਂ ਸਾਰੀਆਂ। ਹੁਣ ਉਹ ਧਰਮ ਰਾਜਾ ਵੀ ਜਾਣਦਾ ਸੀ ਬ੍ਰਹਮ ਗਿਆਨੀ ਨੂੰ ਕੌਣ ਭੁੱਲਿਆ ਹੁੰਦਾ ਕਰੂ। ਕਹਿ ਲੱਗੇ ਚੰਗਾ ਫਿਰ ਉਹਦੇ ਕੋਲ ਚੱਲੋ ਪਹਿਲਾਂ। ਹਾਲਾਂਕਿ ਦੇਖੋ ਧਰਮ ਰਾਜਾ ਸੀ, ਧਰਮ ਰਾਜਾ ਉਹ ਹੈ, ਪਰ ਜਿਹੜਾ ਬ੍ਰਹਮ ਗਿਆਨੀ ਹੈ ਨਾ ਉਹਦਾ ਦਰਜਾ ਬਹੁਤ ਬੜਾ ਕਰੂ। ਧਰਮ ਰਾਜੇ ਨੇ ਸਿਘਾਸਣ ਛੱਡ ਦਿੱਤਾ, ਜਦ ਦੇਖਿਆ ਵੀ ਰਾਜਾ ਜਨਕ ਜੀ ਆ ਰਹੇ ਨੇ, ਬ੍ਰਹਮ ਗਿਆਨੀ ਭਾਵੇਂ ਰਾਜਾ ਦੇ ਚੱਕਰਵਰਤੀ ਪਰ ਬ੍ਰਹਮ ਗਿਆਨੀ ਦੇ ਨਾਤੇ ਹੋਣ ਕਰਕੇ ਬ੍ਰਹਮ ਗਿਆਨੀ ਦਾ ਦਰਜਾ ਸਭ ਤੋਂ ਵੱਡਾ ਕਰੂ। ਥੱਲੇ ਖੜ ਗਿਆ ਹੱਥ ਮੰਨ ਕੇ, ਨਮਸਕਾਰ ਕਰੀ, ਹੋ ਭਾਗ ਮਹਾਂਪੁਰਸ਼ੋ। ਇੱਥੇ ਰਾਜਾ ਲਫ਼ਜ਼ ਨਹੀਂ ਵਰਤਿਆ ਹੈ, ਨਹੀਂ, ਮਹਾਂਪੁਰਸ਼ੋ ਬਹੁਤ ਕਿਰਪਾ ਕਰੀ, ਆਪਨੇ ਮੇਰਾ ਘਰ ਪਵਿੱਤਰ ਕਰ ਦਿੱਤਾ। ਚਰਨ ਪਾ ਕੇ ਪੜ੍ਹੋ ਪ੍ਰੇਮ ਨਾਲ, ਦੋ ਹੀ ਗੁਣ ਸਨ ਉਹਦੇ ਵਿੱਚ। ਅਸੀਂ ਚਰਨ ਪਾਉਂਦੇ ਨੇ ਨਾ, ਉਹ ਕਹਿੰਦੇ ਧਰਤੀ ਪਵਿੱਤਰ ਹੋ ਜਾਂਦੀ ਹੈ। ਸ਼ਿਵ ਜੀ ਔਰ ਪਾਰਵਤੀ ਜੰਗਲ ਦੇ ਵਿੱਚ ਵਿਚਰਦੇ ਫਿਰਦੇ ਨੇ, ਇੱਕ ਟਿੱਬਾ ਆ ਗਿਆ, ਝਾੜ ਖੜੇ ਨੇ ਉੱਤੇ ਝਾੜ, ਸ਼ਿਵ ਜੀ ਨੇ ਨਮਸਕਾਰ ਕਰੀ ਉਸ ਟਿੱਬੇ ਔਰ ਝਾੜਾਂ ਨੂੰ। ਪਾਰਵਤੀ ਕਹਿਣ ਲੱਗੀ, ਸਵਾਮੀ ਜੀ ਆਪ ਤਿੰਨਾਂ ਦੇਵਤਿਆਂ ਦੇ ਵਿੱਚ ਸ਼ਕਤੀਸ਼ਾਲੀ ਹੋ, ਅਤੇ ਤੁਸੀਂ ਇਹ ਝਾੜਾਂ ਨੂੰ ਮੱਥਾ ਕਿਉਂ ਟੇਕਦੇ ਹੋ? ਉਸ ਨੂੰ ਗਿਆਨ ਸੀ ਵੀ ਇਹ ਝਾੜਾਂ ਦੇ ਵਿੱਚ ਕੀ ਹੈ। ਹਰ ਇੱਕ ਨੂੰ ਤਾਂ ਗਿਆਨ ਨਹੀਂ ਨਾ ਹੋ ਸਕਦਾ, ਤਾਂ ਫਿਰ ਉਹਨੂੰ ਪਤਾ ਵੀ ਨਹੀਂ ਲੱਗ ਸਕਦਾ ਹੈ ਉਸ ਧਰਤੀ ਦਾ। ਕਹਿਣ ਲੱਗੇ ਪਾਰਵਤੀ, ਤੈਨੂੰ ਨਹੀਂ ਪਤਾ ਇਸ ਧਰਤੀ ਦਾ, ਇੱਥੇ ਤਾਂ ਕਿਸੇ ਮਹਾਂਪੁਰਸ਼ ਨੇ ਬੈਠ ਕੇ ਤਪੱਸਿਆ ਕਰੀ ਹੋਈ ਹੈ। ਤਪੱਸਿਆ ਕੋਈ ਟਾਈਮ ਆਵੇਗਾ, ਇਹ ਜਿਹੜੇ ਹੁਣ ਝਾੜ ਪਏ ਨੇ ਨਾ, ਉੱਚਾ ਨੀਵਾਂ ਥਾਂ ਹੈ ਨਾ, ਐਸਾ ਸੁੰਤਰ ਬਣ ਜਾਵੇਗਾ, ਸੰਖ ਮਲ ਮਲ ਲੱਗ ਜਾਣਗੇ, ਤਲਾਅ ਦਾ ਰੂਪ ਧਾਰਨ ਕਰ ਲਵੇਗਾ, ਦੁਨੀਆਂ ਦੇ ਪਾਪ ਲਾਉਣ ਨੂੰ ਸਮਰੱਥ ਹੋ ਜਾਵੇਗੀ ਇਹ ਜਗ੍ਹਾ। ਹਾਂ, ਇਸ ਤਰ੍ਹਾਂ ਦੱਸਿਆ, ਜਿਹੜਾ ਪਰਮੇਸ਼ੁਰ ਦੀ ਬੰਦਗੀ ਕਰਦਾ ਨਾ, ਉਹ ਧਰਤੀ ਨੂੰ ਵੀ ਪਵਿੱਤਰ ਕਰ ਦਿੰਦਾ, ਅਤੇ ਨਾਲੇ ਉੱਥੇ ਜਿਹੜੇ ਆ ਕੇ ਸਿਜਦਾ ਜਾਂ ਦਰਸ਼ਨ ਮੇਲਾ ਕਰਦੇ ਨੇ, ਉਹਨਾਂ ਦੇ ਵੀ ਕਹਿੰਦੇ ਪਾਪ ਦੂਰ ਹੋਣ ਲੱਗ ਜਾਂਦੇ ਨੇ। ਕਿੰਨੀ ਤਾਕਤ ਹੈ ਨਾਮ ਦੇ ਵਿੱਚ, ਬਰੰਗ ਸਾਧਨ ਦੇ ਵਿੱਚ ਨਹੀਂ ਹੈ ਤਾਕਤ, ਨਹੀਂ ਅਤਰੰਗ ਸਾਧਨ ਕਰੇ ਲੈ ਲੈ ਰਹੇ। ਲੈ ਤੁਹਾਨੂੰ ਮੈਂ ਹੱਡ ਬੀਤੀ ਸੁਣਾਉਂਦਾ ਹੁਣ, ਕਿ ਅਸੀਂ ਬਹੁਤ ਚਿਰ ਮਹਾਂਪੁਰਸ਼ਾਂ ਨਾਲ ਬਚਨ ਮਿਲਾ ਸੁਣਦੇ ਰਹੇ ਹਾਂ। ਰੇਰੂ ਸਾਹਿਬ ਵਾਲੇ ਸੰਤ ਮਹਾਰਾਜ ਜੀ ਆਪਣੇ, ਜਿਹਨਾਂ ਦੀ ਕਿਰਪਾ ਸਿਆ ਰੌਣਕ ਮੇਲਾ ਹੋ ਰਿਹਾ, ਗੋਖੇ ਦੀ ਛੱਪੜੀ ਸੀ ਉੱਥੇ ਉੱਚੀ ਨੀਵੀਂ ਜੀ ਗਾਰਾ ਜਿਹਾ ਪਿਆ ਹੁੰਦਾ ਸੀ, ਉਵੇਂ ਖੜਾ ਜਾਤੀ ਬੇਰੀਆਂ ਜੀਆਂ ਖੜੀਆਂ ਸੀ ਉੱਥੇ, ਬਰੋਟੇ ਖੜੇ ਸਨ ਨਾਲ ਵੀ ਪਹਾ ਜਾਂਦਾ ਸੀ। ਰੇਰੂ ਸਾਹਿਬ ਵਾਲੇ ਸੰਤ ਮਹਾਰਾਜ ਜੀ ਦਾ ਉੱਥੇ ਇੱਕ ਕੱਚਾ ਜਿਹਾ ਟੋਆ ਬਣਾਇਆ ਸੀ, ਕੱਚਾ ਹੀ, ਤਾਂ ਉਸਦੇ ਵਿੱਚ ਜਾ ਕੇ ਬੈਠਦੇ ਸੀ 2 ਵਜੇ ਇਸ਼ਨਾਨ ਕਰਕੇ, ਦਿਨ ਚੜ੍ਹਦੇ ਥਾਈਂ ਉੱਥੇ ਬੈਠੇ ਰਹਿੰਦੇ ਸੀ। ਇਸ ਤਰ੍ਹਾਂ ਉਹ ਧਰਤੀ 'ਤੇ ਦੇਖੋ ਕਿਤਨੀ ਇਕਾਗਰਤਾ ਦੇ ਨਾਲ ਸਮਾਧੀ ਲਾਉਂਦੇ ਸਨ। ਉਹ ਜਗ੍ਹਾ ਕੈਸੀ ਪਵਿੱਤਰ ਹੋ ਗਈ ਗੁਰਮੁਖ, ਛੱਪੜੀਆਂ ਤਾਂ ਹੋਰ ਵੀ ਬਥੇਰੀਆਂ ਪਈਆਂ ਨੇ ਆਲੇ ਦੁਆਲੇ ਉੱਥੇ, ਛੱਪੜੀਆਂ ਤਾਂ ਉੱਥੇ ਹੋਰ ਵੀ ਬਹੁਤ ਨੇ, ਪਰ ਨਹੀਂ ਉੱਥੇ ਕਿਤੇ ਪਰਮੇਸ਼ੁਰ ਦੇ ਪਿਆਰੇ ਨੇ ਬੰਦਗੀ ਨਹੀਂ ਕਰੀ ਹੈ, ਅਖੰਡ ਸਾਹਿਤ ਨਹੀਂ ਕਰੀ ਹੈ, ਦਿਖਾਵੇ ਸਾਹਿਤ ਨਹੀਂ ਕਰੀ ਹੈ, ਵੀ ਸਾਡੀ ਉਪਮਾ ਹੋਵੇ, ਨਹੀਂ ਨਿਰੀਕਸ਼ਿਤ ਕਰੀ ਹੈ। ਨਿਰੀਕਸ਼ਿਤ ਨਿਰੀਕਸ਼ਤਾ ਦਾ ਫਲ ਬਹੁਤ ਵੱਡਾ ਗੁਰਮੁਖ, ਆਜ ਵਿਆਸੂ ਜਾਂ ਤੂੰ ਨਿਰੀਕਸ਼ਿਤ ਹੋ ਗਿਆ, ਸਭ ਕੁਛ ਆ ਜਾਊਗਾ ਤੇਰੇ ਕੋਲ, ਜੇ ਤੇਰੇ ਅੰਦਰ ਮੰਗ ਹੈ ਨਾ ਕੋਈ, ਫਿਰ ਨਹੀਂ ਆਵੇਗਾ, ਕਿੰਨੇ ਹੀ ਪਾਪੜ ਵੇਲਾ ਨਹੀਂ ਆਵੇਗਾ, ਉਹ ਵਸਤੂ ਹੀ ਐਸੀ ਹੈ ਬਸ, ਸੂਖ ਮੈਂ ਇੱਕ ਤਾਂ ਉਹ ਇੱਕੋ ਫੁਰਨੇ ਦੇ ਅਧੀਨ ਨਹੀਂ ਹੈ, ਬਸ ਫੁਰਨਾ ਕਰ ਲਓ ਸੁਧਰ ਜੂਗੀ, ਜਿਹੜੀ ਹੈ ਮਾੜੀ ਮੋਟੀ ਉਹ ਹੀ ਨਿਕਲੂ, ਨਿਸਫੁਰ ਨੇ ਰਹਿਣਾ ਚਾਹੀਦਾ ਨਿਸਫੁਰ ਨੇ, ਦੇਖੋ ਕਿਵੇਂ ਪਦਾਰਥ ਭੱਜੇ ਫਿਰਦੇ ਨੇ ਨਿਸਫੁਰ ਨੇ। ਆਹ ਇਸ ਤਰ੍ਹਾਂ ਦੱਸਿਆ, ਤਾਂ ਉੱਥੇ ਬੈਠ ਕੇ ਬੰਦਗੀ ਕਰਦੇ ਹੁੰਦੇ ਸਨ। ਕੀ ਹੋਇਆ ਗੁਰਮੁਖੇ, ਜਦੋਂ ਉਹਨਾਂ ਨੇ ਸਰੀਰ ਨੂੰ ਅਲੋਪ ਕਰ ਲਿਆ, ਅਤੇ ਫਿਰ ਉਸ ਜਗ੍ਹਾ ਦੇ ਵਿੱਚ ਛੋਟੇ ਮਹਾਰਾਜ ਜੀ ਨੇ ਜਿਹੜੇ ਹੁਣ ਦਰਸ਼ਨ ਦੇ ਰਹੇ ਨੇ ਤੁਹਾਡੇ ਸਾਹਮਣੇ, ਇਹਨਾਂ ਨੇ ਉੱਥੇ ਫਿਰ ਤਲਾਅ ਬਣਾ ਤਾ ਗੁਰਮੁਖੇ, ਤਲਾਅ ਉਹ ਜਿਹੜਾ ਗਾਰਾ ਪਿਆ ਸੀ ਨਾ, ਗਾਰਾ ਉਹ ਕਿਸੇ ਹੋਰ ਸਰੂਪ ਸ਼ਕਲ ਦੇ ਉਹਨੇ ਧਾਰਨ ਕਰ ਲਈ, ਉਹ ਤਲਾਅ ਦੇ ਵਿੱਚ ਆ ਕੇ ਗੁਰਮੁਖੇ ਦੁਨੀਆਂ ਦੇ ਪਾਪ ਲੈਂਦੇ ਨੇ, ਦੁਨਿਆਵੀ ਪਦਾਰਥ ਉੱਥੋਂ ਮਿਲਦੇ ਨੇ, ਉਹ ਦੇਖ ਲਓ ਤਾਰਕ ਰੂਪ ਬਣਾ ਤੀ ਜਗ੍ਹਾ, ਮਹਾਤਮਾ ਦੀ ਤਾਕਤ ਉੱਥੇ ਬੰਦਗੀ ਕਰੀ ਹੋਈ ਸੀ ਗੁਰਮੁਖ, ਪੜੇ ਪ੍ਰੇਮ ਨਾਲ ਜਿੱਥੇ ਮਹਾਂਪੁਰਸ਼ ਬੈਠ ਜਾਣ, ਪਰ ਹੋਵੇ ਬੰਦਗੀ ਵਾਲਾ, ਐਸਾ ਹੋਵੇ ਪਖੰਡੀ ਨਾ ਹੋਵੇ, ਪੜੇ ਪ੍ਰੇਮ ਨਾਲ।
ਸੋਕਾਲ ਸੁਹੰਦਾ ਜਿੱਥੇ ਵੀ
ਕੋਈ ਮਹੀਨਿਆਂ ਦਾ ਨਹੀਂ ਸੀ, ਨਾ ਕੋਈ ਸਾਲਾ ਵਧੀ ਸੀ। ਜਿੰਨਾ ਚਿਰ ਸਰੀਰ ਰਿਹਾ, ਚਾਹੇ ਮੀਂਹ ਪੈਂਦਾ, ਚਾਹੇ ਠੱਕਾ ਵਗਦਾ, ਚਾਹੇ ਨੇਰੀ ਵਗਦੀ ਹੈ, ਉਸ ਟੋਏ ਦੇ ਵਿੱਚ ਆ ਕੇ ਬੈਠਦੇ ਸੀ ਗੁਰਮੁਖ। ਆਓ ਸਾਧਨਾ ਤਪੱਸਿਆ ਦਾ ਫਲ, ਜਗ੍ਹਾ ਪਵਿੱਤਰ ਹੋ ਗਈ। ਜਦ ਮਹਾਰਾਜ ਜੀ ਟੋਏ 'ਚ ਬੈਠ ਗਏ ਸਨ, ਉਹ ਜਿਹੜਾ ਪ੍ਰੇਮੀ ਸੀ ਉਸ ਦਾ ਉੱਥੇ ਖੂਹ ਸੀ, ਅੱਗੇ ਹਲਟ ਲੱਗੇ ਹੁੰਦੇ ਸਨ ਹਲਟ। ਜਦ ਮਹਾਰਾਜ ਜੀ ਟੋਏ 'ਚ ਬੈਠ ਗਏ ਹੁੰਦੇ ਸਨ, ਉਹ ਜਿਹੜਾ ਪ੍ਰੇਮੀ ਸੀ ਉਸ ਦਾ ਉੱਥੇ ਖੂਹ ਸੀ, ਅੱਗੇ ਹਲਟ ਲੱਗੇ ਹੁੰਦੇ ਸਨ ਹਲਟ। ਬਲਦਾਂ ਨੂੰ ਰਾਮ ਲਵਾਉਣ ਵਾਸਤੇ ਕੁੱਤਾ ਲੱਗਿਆ ਹੁੰਦਾ ਸੀ, ਕੁੱਤਾ ਹੁੰਦਾ ਸੀ, ਲੋਹੇ ਦਾ ਹੀ ਬਣਾਇਆ ਹੁੰਦਾ, ਉਹਦਾ ਨਾਮ ਕੁੱਤਾ ਪੈਂਦਾ ਸੀ। ਇੱਕ ਚੱਕਲੀ ਹੁੰਦੀ ਹੈ, ਇੱਕ ਬੈੜ ਹੁੰਦਾ, ਇੱਕ ਚੱਕਲਾ ਹੁੰਦਾ, ਇੱਕ ਗਲਦਣ ਹੁੰਦੀ ਹੈ, ਇੱਕ ਫਿਰ ਉਹ ਗੱਡੇ ਹੁੰਦੇ ਨੇ ਲੋਹੇ ਦੇ ਲਾਗੇ ਦੀ ਬਾਅਦ ਪਹਿਲਾਂ ਲੱਕੜੀ ਦੇ ਹੁੰਦੇ ਸਨ, ਉਹ ਇਉਂ ਫਿਰ ਹਲਟ ਚੱਲਦਾ ਹੁੰਦਾ। ਉਹ ਜਿਹੜਾ ਜ਼ਿਮੀਂਦਾਰ ਸੀ ਉਹ ਜਾਣਦਾ ਸੀ ਮਹਾਰਾਜ ਦਾ ਪ੍ਰੇਮੀ ਸੀ, ਉਹਨੂੰ ਪਤਾ ਸੀ ਵੀ ਮਹਾਰਾਜ ਜ਼ਰੂਰ 2 ਵਜੇ ਇੱਥੇ ਬੈਠਦੇ ਨੇ, ਬਾਕੀ ਪ੍ਰੇਮੀ ਬਾਹਰ ਬੇਰੀ ਹੇਠਾਂ ਬੈਠੇ ਹੁੰਦੇ ਸੀ, ਉੱਚਾ ਜਿਹਾ ਥਾਂ ਸੀਗਾ। ਅਤੇ ਅੰਮ੍ਰਿਤ ਵੇਲੇ ਵੀ ਖੂਹ ਜੋੜਦੇ ਨੇ ਵੀ ਜ਼ਿਮੀਂਦਾਰ, ਕਦੇ ਜੋੜਦੇ ਨੇ ਕਦੇ ਨਹੀਂ ਵੀ ਜੋੜਦੇ ਹਨ। ਪਰ ਜਦ ਉਹ ਹਲਟ ਜੋੜਦਾ ਸੀ ਨਾ ਤਾਂ ਉਸਨੂੰ ਪਤਾ ਸੀ ਵੀ ਕੁੱਤਾ ਜਿਹੜਾ ਖੜਕਾ ਕਰੂਗਾ ਮਹਾਂਪੁਰਸ਼ਾਂ ਦੀ ਬਿਰਤੀ ਦੇ ਵਿੱਚ ਫਰਕ ਪਾ ਦੇਗਾ। ਇਹਦਾ ਜਿਹੜੇ ਜਗਿਆਸੂ ਨੇ ਨਾ ਉਰੇ ਮਾਲਾ ਫੇਰਦੇ ਨੇ, ਉਹਨਾਂ ਦੀ ਬਿਰਤੀ 'ਚ ਫਰਕ ਪਾ ਸਕਦਾ ਕੁੱਤਾ? ਉਹ ਜਿਹੜੇ ਇਹ ਆਤਮਦਰਸ਼ੀ ਨੇ ਨਾ, ਜਿਨ੍ਹਾਂ ਦੀ ਸੁਰਤ ਆਤਮਾ ਦੇ ਵਿੱਚ ਜੁੜਦੀ ਹੈ, ਉਹਨਾਂ ਨੂੰ ਕੁੱਤਾ ਨਹੀਂ ਫਰਕ ਪਾ ਸਕਦਾ। ਬਸ ਖੜਕਾ ਛੜਕਾ ਤਾਂ ਸਾਰਾ ਸਰੀਰ ਦਾ ਹੀ ਕਰਮ ਹੈ, ਸੁਣਨਾ ਕਰਨਾ, ਉਹ ਤਾਂ ਸਰੀਰ ਨਹੀਂ ਹੁੰਦੇ ਹਨ, ਉਹ ਤਾਂ ਸੁਰਤ ਨੂੰ ਉੱਥੇ ਲੈ ਜਾਂਦੇ ਜਿਹਦੇ ਸੁਣਦਾ ਹੀ ਨਹੀਂ ਕੁਛ, ਐਸਾ ਹੁੰਦਾ। ਕਈ ਹੋਰ ਵੀ ਹੈਗੀਆਂ ਗੱਲਾਂ ਜਿਹੜੀਆਂ ਉਹਨਾਂ ਦੀਆਂ ਹੁੰਦੀਆਂ ਨੇ, ਉਹ ਆਪ ਜਾਣਦੇ ਹੁੰਦੇ ਨੇ। ਖੈਰ ਇਸ ਤਰ੍ਹਾਂ ਉਹ ਜ਼ਿਮੀਂਦਾਰ ਜਦ ਬਹੁਤਾਂ ਨੂੰ ਦਮ ਦਵਾਇਆ ਕਰੇ ਨਾ, ਫਿਰ ਆਪਣੇ ਪੱਟ ਬਗਲਦਰ ਨੂੰ ਲਾ ਲਿਆ ਕਰੇ। ਅਤੇ ਸੰਤ ਮਹਾਰਾਜ ਜੀ ਦੇਖਦੇ ਰਹੇ ਵੀ ਇਹ ਹਰਟਦਾ ਜੋੜਦਾ ਹੈ, ਪਰ ਇਹ ਬਲਦਾਂ ਨੂੰ ਦਮ ਕਿਵੇਂ ਦਵਾਉਂਦਾ ਹੋਵੇਗਾ ਵਿਚਾਰਾ। ਮਹਾਰਾਜ ਜੀ ਉੱਠ ਕੇ ਆਏ, ਕਹਿੰਦੇ ਪ੍ਰੇਮੀ ਆ ਕੀ ਗੱਲ ਹੈ, ਤੇਰੇ ਕੁੱਤਾ ਨਹੀਂ ਹੈ? ਕਹਿੰਦਾ ਆਏਗਾ ਮਹਾਰਾਜ ਜੀ ਕੁੱਤਾ ਤਾਂ, ਫਿਰ ਤੂੰ ਬਲਦਾਂ ਨੂੰ ਦਮ ਕਿਵੇਂ ਦਵਾਉਣਾ, ਵਿਚਾਰੇ ਗਰੀਬ ਨੇ ਬੇਜਮਾਨ ਜਾਨਵਰ। ਕਹਿੰਦਾ ਮਹਾਰਾਜ ਜੀ ਮੈਂ ਤਾਂ ਕੁੱਤਾ ਚੱਕ ਦਿੰਦਾ ਅਤੇ ਜਾਂ ਦਮ ਦਵਾਉਂਦਾ ਨਾ, ਮੈਂ ਪੱਟ ਲਾ ਲੈਂਦਾ ਵੀ ਆਪ ਦੀ ਬਿਰਤੀ ਦੇ ਵਿੱਚ ਸਮਾਧੀ ਦੇ ਵਿੱਚ ਫਰਕ ਨਾ ਪੈ ਜਾਵੇ। ਬਹੁਤ ਦਿਆਲ ਹੈ ਵੀ ਦੇਖੋ ਇਹਨੂੰ ਵੀ ਪਤਾ ਵੀ ਮਹਾਤਮਾ ਸਮਾਧੀ ਦੇ ਵਿੱਚ ਫਰਕ ਨਹੀਂ ਪੈਣਾ ਚਾਹੀਦਾ। ਸੋ ਕਈ ਵਚਨ ਕਰਤਾ ਕਹਿੰਦੇ ਚੰਗਾ ਕੁੱਤਾ ਛੱਡਦੇ ਖੜਕਾ ਹੀ ਨਹੀਂ ਕਰਨਾ, ਅਸੀਂ ਤੂੰ ਕਾਹਨੂੰ ਔਖਾ ਹੁੰਦਾ। ਕੁੱਤਾ ਛੱਡਤਾ ਜਿੰਨਾ ਚਿਰ ਰਹੇ ਨੇ ਕੁੱਤੇ ਨੇ ਖੜਕਾ ਨਹੀਂ ਕਰਿਆ ਕਰੋ, ਇਹਨੂੰ ਕਹਿੰਦੇ ਨੇ ਸਾਧੂ। ਤਾਂ ਠੀਕ ਆ, ਆਪਾਂ ਵੀ ਲਿਬਾਸ ਚੱਕੀ ਫਿਰਦਾ, ਲਿਬਾਸ ਵੀ ਚੰਗਾ ਹੀ ਹੈ ਜਿਹੜਾ ਚੱਕ ਲਵੇ। ਆਪਣਾ ਵੀ ਟਾਈਮ ਆ ਜਾਵੇਗਾ ਕੋਈ, ਹੌਲੀ ਹੌਲੀ ਲੱਗੇ ਰਹੋ, ਛੱਡਿਓ ਨਾ। ਜਿਹੜੇ ਚਰਨ ਫੜ ਲਏ ਨਾ ਮਹਾਂਪੁਰਸ਼ਾਂ ਦੇ, ਛੱਡਿਓ ਨਾ ਕਿਤੇ ਤਾਂ ਦਿਆਲ ਹੋ ਹੀ ਜਾਣਗੇ, ਹੋ ਜਾਂਦੇ ਹੁੰਦੇ ਨੇ। ਫਰੀਦ ਨੇ ਲਿਖਿਆ, ਫਰੀਦਾ ਮੋਹ ਮਰਨੇ ਕਾ ਚਾਓ ਹੈ, ਮਰੋ ਤਾਂ ਹਰ ਕੇ ਦੁਆਰ, ਮਤ ਹਰ ਪੁੱਛੇ ਕੌਣ ਆ, ਪਰ ਆਹ ਮਾਰੇ ਵਾਰ। ਬੜੋ ਪ੍ਰੇਮ ਨਾਲ ਕਿਸੇ ਦਾ ਠੇਡਾ ਲੱਗੂਗਾ ਜੀ। ਇੱਥੇ ਬੈਠਦੇ ਨੇ ਉਹ ਜਗ੍ਹਾ ਪਵਿੱਤਰ ਹੋ ਕੇ ਦੁਨੀਆਂ ਦੇ ਪਾਪ ਲਾਹੁਣ ਨੂੰ ਸਮਰੱਥ ਹੋ ਜਾਂਦੀ ਹੈ। ਆਹ ਤਲਾਬ ਬਣਿਆ ਹੋਇਆ, ਉੱਥੇ ਹੁਣ ਆ ਕੇ ਪ੍ਰੇਮੀ ਇਸ਼ਨਾਨ ਕਰਦੇ ਨੇ। ਆਹ ਮਹਾਰਾਜ ਜੀ ਬੜਿਆਂ ਦੇ ਜਾਣ ਤੋਂ ਆ ਮੈਂ ਗੱਲਾਂ ਜਿਹੀਆਂ ਕਰਨ ਲੱਗ ਗਿਆ। ਅਸੀਂ ਰੌਂਪੁਰ ਗਏ ਤਾਂ ਉੱਥੇ ਇੱਕ ਗਰੀਬ ਆਦਮੀ ਜਿਹਨੂੰ ਹਰੀ ਜਨ ਕਹਿੰਦੇ ਨੇ, ਹਰੀ ਜਨ ਸਾਰੇ ਹੀ ਹਰੀ ਦੇ ਜਨ ਨੇ, ਕੋਈ ਉੱਤੋਂ ਤਾਂ ਨਹੀਂ ਡਿੱਗਦਾ, ਜਿੰਨੇ ਹੈਗੇ ਸਾਰੇ ਹੀ ਹਰੀ ਦੇ ਹੀ ਹਾਂ ਆਪਾਂ। ਆਹ ਇਸ ਤਰ੍ਹਾਂ ਹੈ, ਮੈਂ ਬੈਠਾ ਸਾਂ, ਸੰਤੋਖ ਸਿੰਘ ਨਾਵੇਂ ਪ੍ਰੇਮੀ ਆ ਮਿਸਤਰੀ, ਬਹੁਤ ਪ੍ਰੇਮੀ ਸੀ ਮਹਾਰਾਜ ਦੇ, ਰੇਣੂ ਸਾਹਿਬ ਮਹਾਰਾਜ ਦੇ, ਫਿਰ ਆਪਣੇ ਬੜੇ ਮਹਾਰਾਜ ਦੇ ਪ੍ਰੇਮੀ ਬਹੁਤ ਰਹੇ ਹੋ ਹੁਣ ਵੀ। ਖੈਰ ਉਸ ਸੰਤੋਖ ਸਿੰਘ ਦੇ ਘਰ ਵਾਲੀ ਨੇ ਮੇਰੇ ਕੋਲ ਗੱਲ ਕਰੀ, ਉਹ ਸੰਬਰ ਦਾ ਸੀ ਵਿਚਾਰਾ, ਗੋਹਾ ਕੂੜਾ ਕਰਦੇ ਹੁੰਦੇ ਨੇ ਇਹਨਾਂ ਦਾ ਕੰਮ ਆ ਵਿਚਾਰੇ ਗਰੀਬਾਂ ਦਾ। ਮੇਰੇ ਕੋਲ ਅਰਜ ਕਰੀ, ਕਹਿਣ ਲੱਗੇ ਮਹਾਰਾਜ ਜੀ ਇਹ ਜਿਹੜਾ ਗਰੀਬ ਆ ਨਾ ਵਿਚਾਰਾ, ਇਹਦੀ ਨੌਂ ਦੇ ਪੰਜ ਕੁੜੀਆਂ ਨੇ, ਮੁੰਡਾ ਨਹੀਂ ਹੈ, ਤੁਸੀਂ ਕਿਰਪਾ ਕਰ ਦਿਓ, ਇਹਨੂੰ ਇੱਕ ਮੁੰਡਾ ਦੇ ਦਿਓ। ਮੈਂ ਕਿਹਾ ਮਾਤਾ ਮੇਰੇ ਵਿੱਚ ਤਾਂ ਤਾਕਤ ਹੈ ਨਹੀਂ ਮੁੰਡਾ ਦੇਣ ਦੀ, ਮੈਂ ਯੁਗਤੀ ਦੱਸ ਦਿੰਦਾ ਜੀ ਇਹਨਾਂ ਨੇ ਮੁੰਡਾ ਲੈਣਾ। ਕਹਿੰਦੇ ਦੱਸੋ ਜੀ। ਮੈਂ ਕਿਹਾ ਇਉਂ ਕਰਿਆ ਕਰੋ, ਕਹਿ ਦਿਓ ਇਹਨੂੰ। ਉਹ ਮੇਰੇ ਕੋਲ ਸੱਦ ਲਿਆ ਉਹ ਪ੍ਰੇਮੀ। ਮੈਂ ਕਿਹਾ ਵੀ ਇਉਂ ਕਰਿਆ ਕਰ, ਜਿੱਥੇ ਸੰਤ ਮਹਾਰਾਜ ਜੀ ਬੈਠ ਕੇ ਤਪੱਸਿਆ ਕਰਦੇ ਸੀ ਨਾ ਉਹ ਟੋਏ ਦੇ ਵਿੱਚ, ਉੱਥੇ ਹੁਣ ਤਲਾਅ ਬਣਿਆ ਹੋਇਆ। ਰੋਜ਼ ਤਲਾਅ 'ਤੇ ਜਾ ਕੇ ਝਾੜੂ ਦਿਆ ਕਰ ਅਤੇ ਇਸ਼ਨਾਨ ਕਰਿਆ ਕਰ, ਫਿਰ ਤੂੰ ਇਹ ਫੁਰਨਾ ਕਰਿਆ ਕਰ। ਆ ਬਾਬਾ ਤਰ ਸਿੰਘ ਮਹਾਰਾਜ ਮੈਨੂੰ ਇੱਕ ਪੁੱਤਰ ਦੀ, ਪੋਤੇ ਦੀ ਦਾਤ ਦੇ ਦੇ, ਪੋਤੇ ਦੀ। ਮਖਾ ਜਾ ਤੇਰੇ ਪੁੱਤਰ ਹੋ ਜੂਗਾ, ਦਿਲਾ ਨਾਗਾ ਕਰਨੀ ਆ। ਮਖਾ ਐਂ ਨਹੀਂ, ਮਹਾਤਮਾ ਨੇ ਕਹਿਤਾ ਦੋ ਚਾਰ ਦਿਨ ਝਾੜੂਆ ਮਾਰਤਾ, ਊਂ ਉਫਰਾ ਉਫਰਾ ਜਿਹਾ ਹੀ, ਇਹ ਤਾਂ ਨਹੀਂ ਮਿਲਣੀ ਵਸਤੂ। ਆਹ ਉਹਨੂੰ ਸ਼ਰਧਾ ਸੀ ਇਸ ਗੱਲ 'ਤੇ, ਰੋਜ਼ ਝਾੜੂ ਦੇਣਾ ਸ਼ੁਰੂ ਕਰ ਦਿੱਤਾ ਉਸਨੇ। ਝਾੜੂ ਦੇਣ ਤੋਂ 11 ਮਹੀਨੇ ਤੋਂ ਬਾਅਦ ਉਸਦੇ ਪੋਤਰਾ ਹੋ ਗਿਆ, ਉਹਦਾ ਨੱਠੇ ਰਾੜੇ ਨੂੰ। ਮੈਂ ਬਾਹਰ ਬੈਠਾ ਸਾਂ, ਉਹ ਆ ਕੇ ਲੰਮਾ ਪੈ ਗਿਆ, ਕਹਿੰਦਾ ਮਹਾਰਾਜ ਜੀ ਕਿਰਪਾ ਹੋ ਗਈ। ਮਹਾਂ ਕਿਰਪਾ ਤਾਂ ਉਹਨਾਂ ਦੀ ਹੋਈ ਹੈ, ਮੇਰੀ ਨਹੀਂ ਹੋਈ ਹੈ, ਮੈਂ ਤਾਂ ਤੁਹਾਨੂੰ ਯੁਗਤੀ ਦੱਸੀ ਹੈ। ਉਹ ਇਸ ਤਰ੍ਹਾਂ ਫਿਰ 2 ਸਾਲ ਤੋਂ ਬਾਅਦ ਉਹ ਫਿਰ ਕਹਿੰਦਾ ਜੀ ਹੁਣ ਝਾੜੂ ਬਾਕਾ ਹੁਣ ਹਫ਼ਤੇ ਬਾਅਦ ਮਾਰਿਆ ਕਰ, ਇੱਕ ਪੋਤਰਾ ਹੋਰ ਹੋ ਗਿਆ, ਜੋੜੀ ਲਈ ਫਿਰਦੇ ਨੇ ਹੁਣ। ਤੇ ਉਹ ਕਿਤਨੀ ਤਾਕਤ ਆ ਉਸ ਜਗ੍ਹਾ ਦੇ ਵਿੱਚ, ਤਾਕਤ ਕਾਹਦੀ ਹੈ? ਤਾਕਤ ਆ ਨਾਮ ਦੀ, ਜਿੱਥੇ ਨਾਮ ਹੈ ਚਾਰੇ ਪਦਾਰਥ ਉੱਥੇ ਰੁੜਦੇ ਨੇ ਗੁਰਮੁਖ, ਜਿੱਥੇ ਨਾਮ ਨਹੀਂ ਉੱਥੇ ਕੁਛ ਨਹੀਂ ਮਿਲੇਗਾ। ਆਓ ਇਸ ਤਰ੍ਹਾਂ ਉਹ ਜਿਹੜਾ ਸ਼ਿਵ ਜੀ ਨੇ ਕਿਹਾ ਪਾਰਵਤੀ ਇਹ ਤਾਂ ਬਹੁਤ ਪਵਿੱਤਰ ਜਗ੍ਹਾ ਹੈ। ਅੱਗੇ ਚਲੇ ਗਏ, ਅੱਗੇ ਜਾ ਕੇ ਫਿਰ ਅਜਾੜ ਜੀ ਜਗ੍ਹਾ ਆਈ, ਉੱਥੇ ਨਮਸਕਾਰ ਕਰੀ। ਕਹਿਣ ਲੱਗੇ ਮਹਾਰਾਜ ਇੱਥੇ ਕੀ ਹੈ? ਕਹਿੰਦੇ ਇੱਥੇ ਕਿਸੇ ਮਹਾਂਪੁਰਸ਼ਾਂ ਨੇ ਆ ਕੇ ਬੰਦਗੀ ਕਰਨੀ ਹੈ। ਦੇਖੀ ਦੀ ਰਾੜੇ ਦੀ ਟੱਕੀ, ਜਿਹੜੇ ਉੱਥੇ ਲਵੇ ਦੇ ਰਹਿਣ ਵਾਲੇ ਨੇ ਪ੍ਰੇਮੀ, ਅਸੀਂ ਦੇਖੀ ਹੈ ਕਿ ਅਸੀਂ ਉੱਥੇ ਨੇੜੇ ਦੇ ਰਹਿਣ ਵਾਲੇ ਨਾ, ਜਿਹਨੇ ਉੱਥੇ ਡਰਦਾ ਕੋਈ ਲੱਖਦਾ ਨਹੀਂ ਸੀਗਾ। ਬਗਿਆੜ ਫਿਰਦੇ ਤੇ ਬਗਿਆੜ ਸੂਰ, ਹੋਰ ਤਾਂ ਜਾਨਵਰਾਂ ਦਾ ਕੀ ਕਹਿਣਾ, ਇਹ ਖੂਨਖਾਰ ਜਾਨਵਰ ਨੇ। ਪਰ ਜਦ ਮਹਾਂਪੁਰਸ਼ਾਂ ਦੇ ਚਰਨ ਪੈ ਗਏ ਉੱਥੇ ਗੁਰਮੁਖ, ਦੇਖ ਲਓ ਕਿਸ ਤਰ੍ਹਾਂ ਦੀ ਜਗ੍ਹਾ। ਜਿਹੜਾ ਹਾਲ ਆਇਆ ਲੱਗਦਾ ਵੀ ਕਿਤੇ ਹੋਰ ਦੁਨੀਆ 'ਚ ਬੈਠੇ ਹਾਂ, ਉਸ ਦੁਨੀਆ 'ਚ ਨਹੀਂ ਬੈਠੇ ਜਿਹੜੀ ਇੱਥੇ ਵਾਲੀ ਹੈ। ਐਸੀ ਜਗ੍ਹਾ ਬਣਾਈ ਹੈ ਛੋਟੇ ਮਹਾਰਾਜ ਨੇ, ਦੇਖ ਲਓ ਬਹੁਤ ਕੁਛ ਬਣ ਰਿਹਾ ਉੱਥੇ, ਖਬਰਾਂ ਕੀ ਬਣਨਾ ਜੀ। ਉਹ ਮਹਾਂਪੁਰਸ਼ਾਂ ਦੇ ਬੰਦਗੀ ਦਾ ਫਲ ਹੈ ਸਾਰਾ। ਲਿਬਾਸ ਵਾਲੇ ਤਾਂ ਹੋਰ ਵੀ ਬਥੇਰੇ ਫਿਰਦੇ ਨੇ, ਉਹ ਸਮਾਂ ਚੋਰੀਆਂ ਕਰਦੇ ਨੇ ਉੱਥੋਂ ਦਾ, ਉਹ ਚੋਰੀਆਂ ਕਰਦੇ ਨੇ। ਜਿਹੜਾ ਅਸਲੀ ਅੱਖਰਾਂ ਦੀ ਤਾਕਤ ਆ ਜੀ ਇਹਦੇ ਵਿੱਚ, ਉਹ ਤਾਂ ਦੇਖੋ ਕੀ ਕੁਛ ਕਰਦੇ ਨੇ। ਆਓ ਇਸ ਤਰ੍ਹਾਂ ਦੇਖ ਲਓ ਕੈਸੀ ਜਗ੍ਹਾ ਹੁਣ ਬਣੀ ਹੋਈ। ਆਓ ਇਸ ਤਰ੍ਹਾਂ ਜਦ ਮਹਾਂਪੁਰਸ਼ ਚਰਨ ਪਾਉਣਗੇ, ਧਰਮ ਰਾਜਾ ਯਾਨੀ ਭਗਵਾਨ ਕਲ ਦਾ ਹੁੰਦਾ, ਧਰਮ ਰਾਜਾ ਨੂੰ ਸਭ ਪਤਾ ਜੋਗ ਸੁਣਦਾ ਗੁਰਮੁਖ, ਉਹ ਮਹਾਂਪੁਰਸ਼ਾਂ ਨੂੰ ਵੀ ਜਾਣਦਾ ਧਰਮ ਰਾਜਾ। ਦੇਖ ਲਓ ਤੁਹਾਨੂੰ ਮੈਂ ਹੱਡ ਵੀ ਤੇ ਸੁਣਾਉਣੀ ਹੈ ਵੀ ਧਰਮ ਰਾਜਾ ਦੇਖ ਲਓ ਮਹਾਂਪੁਰਸ਼ਾਂ ਨੂੰ ਕਿਵੇਂ ਜਾਣਦਾ। ਉਹਦੇ ਵਿੱਚ ਤਾਕਤ ਆ ਧਰਮ ਰਾਜਾ ਦੇ ਵੀ ਸਾਰੀ ਦੁਨੀਆਂ ਨੂੰ ਜਾਣਦਾ ਉਹ। ਆਹ ਆਪਣੇ ਬੜੇ ਮਹਾਰਾਜ ਜੀ, ਉਹਨਾਂ ਨੂੰ ਵੀ ਧਰਮ ਰਾਜਾ ਜਾਣਦਾ ਸੀਗਾ। ਉਹ ਜਿਹੜੀ ਰੂਹ ਆਈ ਸੀ ਹਾਪੜ ਸੀਗਾ ਕਾਜੀ, ਉਹ ਜ਼ਿਆਦਾ ਉਹਦਾ ਅੰਤ ਆ ਗਿਆ, ਉਸਨੂੰ ਜਮਦੂਤ ਲੈ ਗਏ, ਧਰਮ ਰਾਜਾ ਦੇ ਜਾ ਕੇ ਪੇਸ਼ ਕੀਤਾ। ਹਿਸਾਬ ਕਿਤਾਬ ਹੋ ਰਿਹਾ ਵੀ ਇੰਨੀ ਸਜ਼ਾ ਮਿਲੇਗੀ ਇਸਨੂੰ, ਇਤਨੀ ਸਜ਼ਾ ਮਿਲੇਗੀ, ਕੁੰਭੀ ਨਰਕ ਦੇ ਵਿੱਚ ਜਾਵੇਗਾ 1000 ਸਾਲ, ਇਹ ਫਿਰ ਭੜਕਦਾ ਫਿਰੇਗਾ ਪ੍ਰੇਤਾਂ ਦੀ ਜੂਨੀ ਦੇ ਵਿੱਚ। ਉਹ ਸੀ ਪੜ੍ਹਿਆ ਲਿਖਿਆ ਬਹੁਤ, ਇਰਾਨ ਸੁਣਾਇਆ ਸੀ, ਇਰਾਨ 'ਚੋਂ ਸ਼ਾਹੀ ਕਾਜੀ ਸੀ। ਅਤੇ ਕਹਿੰਦਾ ਮੈਂ ਦਿਲ ਕੈੜਾ ਕਰਕੇ ਮਹਾਰਾਜ ਜੀ ਨੂੰ ਦੱਸਦਾ ਆਪਣਾ ਬੜਿਆਂ ਨੂੰ, ਕਹਿੰਦਾ ਮੈਂ ਦਿਲ ਕੈੜਾ ਕਰਕੇ ਪੁੱਛਿਆ, ਠੀਕ ਹੈ ਸਜ਼ਾ ਤਾਂ ਮੈਨੂੰ ਮਿਲ ਗਈ, ਇਹੋ ਕਿਰਪਾ ਕਰਕੇ ਦੱਸੋ ਇਸਦਾ ਅੰਤ ਕਦ ਆਵੇਗਾ, ਇਹ ਜਿਹੜੀ ਸਜ਼ਾ ਤੋਂ ਮੈਨੂੰ ਛਡਾਵੇਗਾ ਵੀ ਕੋਈ। ਹੁਣ ਧਰਮ ਰਾਜਾ ਬੋਲਦਾ ਗੁਰਮੁਖ, हां कहेगा तेनू छड़ावेगा। होती मरदान बाबा करम सिंह महाराज की संपर्ता दे विचों बाबा ईश्वर सिंह जी राड़े वाले होणगे, उह तेनू छड़ा देणगे सजा तो। देख लो महात्मा की कित्थे ताईं बुक्कत है, वो तरमरा दा हथ बनी खड़ा जनक दे राजा जनक दे मूहरे, जिदो आपां थर थर कंबदे हां। तुसी अवस्था प्राप्त कर लो, थोड़े च भी उही ताकत आ जाएगी, उही तरमराज आ थोड़े मूहरे भी हथ बनेगा। पर अवस्था तो अवस्था ही है, गुरु साहब ने ताइयो लिखिया साधक संग धर्म राय करे सेवा। कहते जो संगत करते ने साधुआ की, तरमराज तो उन्होंने भी सेवा करता है, तो जे वो चले जाने फिर तो कहना ही की है, पढ़ो प्रेम न
परम राजा भी करूंगा
कृष्ण भगवान दुर्योधन दे महिला नूं तुरे जांदे ने। विदर और विदराणी ने सोचा बई कृष्ण भगवान जी आ रहे ने, साडी छपरी नूं पवित्र कर दें। विदर आ जिहड़ा इक प्रेम है गुरमुख, दुनिया तो छिड़का कर दिया ना पानी ना, ਜਿਹੜੇ ਪ੍ਰੇਮੀ ਬੰਦੇ ਨੇ ਨਾ ਉਹ ਕਾਹਦੇ ਨਾਲ ਛਿੜਕਾ ਕਰਦੇ ਨੇ ਆਪਣੇ ਗੁਰੂ ਦਾ ਆਪਣੇ ਮੁਰਸ਼ਦ ਦਾ। ਕਹਿੰਦੇ ਉਹ ਪਿਆਰ ਦੇ ਵਿੱਚ ਆ ਕੇ ਜਿੱਧਰੋਂ ਗੁਰੂ ਆਉਂਦਾ ਉੱਧਰ ਨੂੰ ਜਾਂਦੇ ਨੇ ਨਾ। ਕਹਿੰਦੇ ਜਿਹੜਾ ਮਨ ਆ ਇਹ ਛਾਲੇ ਖਾਣ ਲੱਗ ਜਾਂਦਾ, ਮਨ ਛਾਲਾ ਖਾ ਕੇ ਕਹਿੰਦੇ ਫਿਰ ਦਿਮਾਗ ਨੂੰ ਚੜ੍ਹਦਾ, ਉਹ ਫਿਰ ਦਿਮਾਗ ਦੇ ਵਿੱਚੋਂ ਪ੍ਰੇਮ ਦੇ ਹਿੰਜੂ ਅੱਖਾਂ ਥਾਂ ਧਰਤੀ 'ਤੇ ਡਿੱਗਦੇ ਨੇ। ਇਉਂ ਬਿਦਰ ਜੀ ਫਿਰ ਰਹੇ ਨੇ, ਬਿਦਰਾਣੀ ਕਾਰਾ ਕ੍ਰਿਸ਼ਨ ਭਗਵਾਨ ਉਹ ਰਸਤੇ ਨਹੀਂ ਗਏ ਜਿੱਧਰ ਬਿਦਰ ਜੀ ਨੇ, ਹੋਰ ਰਸਤੇ 'ਚ ਹੀ ਚਲੇ ਗਏ। ਸ਼ਬਰੀ ਔਰ ਫਿੜਕੀ ਲੱਗੀ ਜਾਂ ਫਿੜਕੀ ਚਿੰਗਾਂ ਦੀ ਫਿੜਕੀ ਬਣ ਜਾਂਦੀ ਹੁੰਦੀ ਹੈ, ਪਹਿਲਾਂ ਹੀ ਨਹੀਂ ਕੁਛ ਬਣਦਾ ਗੁਰਮੁਖੋ, ਹੌਲੀ ਹੌਲੀ ਮਹਾਂਪੁਰਸ਼ ਦ੍ਰਿੜ ਇਰਾਦੇ ਦੇ ਨਾਲ ਬੰਦਗੀ ਕਰਦੇ ਨੇ। ਉਹ ਪਦਾਰਥਾਂ ਨਾਲ ਨਹੀਂ ਉਹਨਾਂ ਦਾ ਜਾਂ ਰਹਾਇਸ਼ ਨਾਲ ਸੰਬੰਧ ਨਹੀਂ ਹੁੰਦਾ, ਕਈ ਦੁਨੀਆਂ ਰਹਾਇਸ਼ ਵਿੱਚ ਹੀ ਫਿਰੀ ਜਾਂਦੀ ਹੈ। ਜੇ ਤੁਸੀਂ ਚੁਬਾਰੇ ਚਵਾਲ ਦਿਓਗੇ ਅੰਦਰ ਕੱਖ ਨਾ ਹੋਵੇ ਕੀ ਕਰੋਗੇ, ਕੀ ਕਰੋਗੇ ਚੁਬਾਰੇ ਨੂੰ ਤੁਸੀਂ? ਜੇ ਅੰਦਰ ਕੋਈ ਵਸਤੂ ਹੈ ਬੈਠਾ ਛਪਰੀ ਦੇ ਵਿੱਚ, ਗੱਲ ਤਾਂ ਵਸਤੂ ਦੀ ਲੈਣੀ ਹੈ, ਦੁਨੀਆ ਉਵੇਂ ਭੱਜੀ ਫਿਰੀ ਜਾਂਦੀ ਹੈ ਮੂਹਰੇ ਮੂਹਰੇ। ਜੇ ਕੋਈ ਹੋਵੇ ਇਹੋ ਜਿਹੇ ਬਥੇਰੇ ਫਿਰਦੇ ਨੇ ਚਾਂਭ ਜਾਂਦੇ ਨੇ। ਨਹੀਂ, ਸਾਡੀ ਸੰਪਰਦਾ ਦੇ ਵਿੱਚ ਇਹ ਗੱਲ ਨਹੀਂ ਹੈ ਚਾਂਭਣ ਦੀ, ਸਾਨੂੰ ਚਾਂਭਣ ਨਹੀਂ ਦਿੱਤਾ ਉਹਨਾਂ ਨੇ। ਹਕੀਕਤ ਜਣਾਈ ਹੈ ਸਾਨੂੰ ਬਈ ਜਿੱਥੇ ਬਿਠਾਤਾ ਠੀਕ ਆ ਉੱਥੇ ਹੀ ਬੈਠ ਜਾਓ, ਕਿੰਤੂ ਨਹੀਂ ਕਰਨਾ ਹੈ। ਅਸੀਂ ਵੀ ਛਪਰੀਆਂ ਦੇ ਵਿੱਚ ਮਹਾਰਾਜ ਵੀ ਫਿੜਕੀਆਂ ਹੀ ਲੱਗੀਆਂ ਹੁੰਦੀਆਂ ਸੀ ਸਰਕੜੇ ਦੀਆਂ, ਫਿੜਕੀਆਂ ਸੱਪ ਵੀ ਉਵੇਂ ਹੀ ਫਿਰਦੇ ਸੀ ਵਿੱਚੇ ਹੀ। ਔਰ ਇਸ ਤਰ੍ਹਾਂ ਦਾ ਇਹ ਤਾਂ ਜਿਹੜੀ ਗੱਲ ਹੌਲੀ ਹੌਲੀ ਮਨਿਆਬ ਸੇ ਬਣ ਗਏ ਨਾ ਮਨਿਆਬ ਸੇ, ਉਹ ਫਿਰ ਡੋਲਦੀ ਨਹੀਂ ਹੁੰਦੀ ਗੁਰੂ। ਕਈ ਇੱਥੇ ਤੀਨ ਜਿਹਾ ਲੈ ਲੈਣਗੇ ਟੁੱਟਿਆ ਜਿਹਾ, ਦੋ ਚਾਰ ਹਜ਼ਾਰ ਨੂੰ ਉਹਨੂੰ ਫਿਰ ਰੰਗ ਜਿਹਾ ਕਰਾ ਲੈਂਦੇ, ਉਹ ਨਵਾਂ ਲੱਗਣ ਲੱਗ ਜਾਂਦਾ, ਕਹਿੰਦੇ ਜੀ ਇਹ ਫਲਾਨਾ ਸੰਤ ਆਉਂਦਾ ਜੀ ਲੈ। ਐਂ ਤਾਂ ਸੰਤ ਨਹੀਂ ਬਣਾਉਣਾ ਗੁਰੂ, ਜਿਹੜੀ ਸੰਤ ਵਸਤਾ ਉਹ ਤਾਂ ਅੰਦਰ ਹੈ, ਜੇ ਤੁਰ ਕੇ ਵੀ ਚਲਿਆ ਜਾਵੇਗਾ ਉਹਦਾ ਕੁਛ ਨਹੀਂ ਕਰਦਾ ਹੈ, ਤਾਂ ਨਾ ਅਵਸਥਾ ਦੇ ਵਿੱਚ ਫਰਕ ਪਵੇਗਾ। ਤਾਂ ਜਿਹੜਾ ਰਾਜੇ ਰਾਣੇ ਸੰਤ ਬਣ ਜਾਣੇ ਚਾਹੀਦੇ ਨੇ। ਆ ਜਿਹੜੇ ਰਾਜੇ ਨੇ ਪੰਜਾਬੀ ਤਾਕਤਾਂ ਇੰਨੀਆਂ ਮੋਟਰਾਂ ਨੇ, ਇਹਨਾਂ ਕੋਲ ਜਹਾਜ਼ ਨੇ ਸਭ ਕੁਛ, ਨਹੀਂ ਐਸਾ ਨਹੀਂ ਹੈ। ਆਓ ਮਹਾਤਮਾ ਜੈਸਾ ਸਮਾਂ ਆਉਂਦਾ ਵੈਸਾ ਲਿਖਾਉਂਦੇ ਨੇ। ਆਓ ਛਪਰੀਆਂ ਦੇ ਵਿੱਚ ਹੀ ਹੁੰਦੇ ਆਏ ਨੇ, ਪਹਿਲਾਂ ਉਹ ਕੁਛ ਵੀ ਨਹੀਂ ਸੀ, ਪੱਤਿਆਂ ਹੇਠਾਂ ਹੀ ਬੈਠੇ ਹੁੰਦੇ ਸੀ। ਪੱਤਿਆਂ ਹੇਠਾਂ ਆਪਾਂ ਬਹਿ ਜਾਂਦੇ, ਪੱਤਿਆਂ ਹੇਠਾਂ ਪੱਤਿਆਂ ਹੇਠ ਬੈਠਣ ਦਾ ਫਿਰ ਫਲ ਵੀ ਮਿਲੇਗਾ ਨਾ, ਐਵੇਂ ਤਾਂ ਨਹੀਂ ਦੇਣ, ਇਨਸਾਫੀ ਨਹੀਂ ਹੈ ਰੱਬ ਦੇ ਘਰ ਨਾ। ਟਾਈਮ ਇੱਕ ਤਿੰਨ ਨਹੀਂ ਭੰਨੇ ਕਰ ਲਏ। ਔਰ ਇਸ ਤਰ੍ਹਾਂ ਉਹ ਛਪਰੀ 'ਚ ਰਹਿੰਦੇ ਨੇ ਵਿਚਾਰੇ, ਗਰੀਬ ਨੇ ਅਤੇ ਅੰਦਰੋਂ ਨਹੀਂ ਗਰੀਬ ਹਨ, ਜਿਹੜੀ ਅੰਦਰ ਵਸਤਾ ਨਾ ਉਹਨਾਂ ਦੀ ਉਹ ਨਹੀਂ ਗਰੀਬ ਹਨ। ਜੈਸੇ ਰਵਿਦਾਸ ਜੀ ਵਿਚਾਰੇ ਗਰੀਬ ਚਮਾਰ ਹੋਏ ਨੇ, ਹਰੀਜਨ ਜੀ ਇਹਨਾਂ ਨੂੰ ਕਹਿੰਦੇ ਨੇ। ਜੇ ਆਪਾਂ ਹਰੀਜਨ ਕਹਿ ਲਾਂਗੇ ਸਰੀਰ 'ਚ ਫਰਕ ਨਹੀਂ ਪੈਣ ਲੱਗਿਆ, ਜੇ ਚਮਾਰ ਕਹਿ ਲਾਂਗੇ ਸਰੀਰ 'ਚ ਫਰਕ ਨਹੀਂ ਪੈਣ ਲੱਗਿਆ ਹੈ, ਸਰੀਰ ਇਹੋ ਜਿਹਾ ਹੀ ਰਹੇਗਾ ਬਸ। ਔਰ ਇਸ ਤਰ੍ਹਾਂ ਇਹ ਜੈਸਾ ਜਵਾਨਾ ਆਉਂਦਾ ਨਾ ਉਹੋ ਜਿਹਾ ਫਿਰ ਨਾਮ ਕਲਪ ਲੈਂਦੇ ਨੇ, ਬਸ ਗੱਲ ਆ ਹੈ, ਹੋਰ ਕੁਛ ਨਹੀਂ। ਕਈ ਇਹਦੇ ਪਿੱਛੇ ਹੀ ਖੁਣਸ ਜਾਂਦੇ ਨੇ, ਫਿਰ ਅੱਗੇ ਕਿਵੇਂ ਜਾਣਗੇ, ਉਹ ਤਾਂ ਥੱਲੇ ਹੀ ਰਹਿ ਗਏ, ਥੱਲੇ ਹੀ ਰਹਿ ਗਏ। ਆਓ ਇਸ ਤਰ੍ਹਾਂ ਦਾ ਦੱਸਿਆ, ਰਵਿਦਾਸ ਜੀ ਨੂੰ ਬੈਠਿਆਂ ਨੂੰ ਚੁਰਸਤੇ ਦੇ ਵਿੱਚ ਬੈਠ ਕੇ ਜੋੜੇ ਗੜਦੇ ਸਨ ਵਿਚਾਰੇ ਗਰੀਬ ਕੋਲ, ਨਵਾਂ ਚਮੜਾ ਲੈਣ ਦੀ ਤਾਕਤ ਨਹੀਂ ਸੀ। ਇਹ ਜਵਾਨਾ ਜ਼ਿਆਦਾ ਹੈ ਜੇ ਸੀ, ਅੱਜ ਕੱਲ੍ਹ ਕੁਛ ਹੋਰ ਜਵਾਨਾ। ਤਾਂ ਫਿਰ ਲੋਕ ਉਹਦੇ ਕੰਨੀ ਦੇਖ ਕੇ ਹੱਸਦੇ ਨੇ, ਉਹ ਜਾਣਦੇ ਸਨ ਵੀ ਇਹਨਾਂ ਨੂੰ ਵਿਚਾਰਿਆਂ ਨੂੰ ਗਿਆਨ ਨਹੀਂ, ਇਹਨਾਂ ਨੂੰ ਪਤਾ ਨਹੀਂ। ਜਿਹੜਾ ਗਿਆਨਵਾਨ ਹੁੰਦਾ ਨਾ ਉਹਨੂੰ ਸੂਝ ਹੁੰਦੀ ਆ, ਉਹ ਗੁੱਸਾ ਨਹੀਂ ਕਰਦਾ ਹੁੰਦਾ। ਆਪਾਂ ਨੂੰ ਕੋਈ ਭਲਾ ਬੁਲਾ ਬੋਲੇ ਤਾਂ ਜਿਹਦੇ ਨਾਲ ਚਿੰਬੜ ਜਾਈਏ, ਅਤੇ ਮਹਾਤਮਾ ਨਹੀਂ ਐਸੇ ਹੁੰਦੇ ਪ੍ਰਮੁੱਖ। ਉਹਦੇ ਗਿਆਨ ਜਿਹਨੂੰ ਕਹਿੰਦੇ ਨੇ ਉਸਦੀ ਉਹ ਤਾਕਤ ਨਾ ਅੰਦਰ ਪੈਦਾ ਹੋਈ, ਦੁੱਖ ਸੁੱਖ ਦੇ ਵਿੱਚ ਸਾਹਮਣਾ ਰਹਿਣਾ ਗਿਜਿਆ, ਤਾਂ ਫਿਰ ਗਿਆਨ ਕਾਹਦਾ ਹੋਇਆ? ਫਿਰ ਗਿਆਨ ਨਹੀਂ, ਫਿਰ ਤਾਂ ਗਿਆਨੀ ਹੈ, ਫਿਰ ਤਾਂ ਗਿਆਨੀ ਹੈ ਪ੍ਰਮੁੱਖ। ਆ ਆਪਣੇ ਬੜੇ ਮਹਾਰਾਜ ਜੀ ਜਾ ਕੇ ਕੀਰਤਨ ਕਰਨ ਲੱਗੇ, ਪਹਿਲਾਂ ਸਾਧਨਾ ਬਹੁਤ ਕਰਦੇ ਰਹੇ ਨੇ। ਸਾਧਨ ਕਾਲ ਦੇ ਵਿੱਚ ਜਗਿਆਸੂਆਂ ਦੇ ਜਿਹੜੇ ਸਰੀਰ ਨੇ ਬਹੁਤ ਦੁਬਲੇ ਹੋ ਜਾਂਦੇ ਨੇ ਕਿਰਸ। ਆਓ ਇਸ ਤਰ੍ਹਾਂ ਸੀਤਾ ਰਾਮ ਦੇ ਬਾਗ ਦੇ ਵਿੱਚ ਮਹਾਰਾਜ ਜੀ ਚਲੇ ਗਏ, ਜਾਣ ਤੋਂ ਸਮੇਂ ਦੀ ਹੇਰ ਫੇਰੀ ਹੁੰਦੀ ਹੈ। ਇਸ ਤਰ੍ਹਾਂ ਦਾ ਕੋਈ ਆ ਪ੍ਰੇਮੀ ਵੱਧ ਘੱਟ ਬੋਲਣ ਲੱਗ ਗਿਆ ਵੀ ਐਂ ਫਲਾਨਾ ਤਿਮਕਾ ਇਹ ਗੁਰੂ ਬਣੇ ਹੋਏ ਨੇ ਆਹ ਬਣੇ ਹੋਏ ਇਹੋ ਜਿਹੀਆਂ ਗੱਲਾਂ ਕਰਨ ਲੱਗ ਗਿਆ। ਕਿਸੇ ਪ੍ਰੇਮੀ ਨੇ ਉਹਦੇ ਬਟਕੇ ਮੂੰਹ 'ਤੇ ਦੋ ਰਖੜੇ ਮਾਰੇ ਅੜ ਕੇ ਛੱਡਤਾ, ਉੱਥੇ ਰੌਲਾ ਜਿਹਾ ਪੈ ਗਿਆ। ਸੰਤ ਮਹਾਰਾਜ ਕੁਰਸੀ 'ਤੇ ਬੈਠੇ ਸੀ, ਸੰਗਤ ਵੀ ਬੈਠੀ ਸੀ। ਮਹਾਰਾਜ ਨੇ ਕਿਹਾ ਕੀ ਗੱਲ ਹੈ ਭਾਈ ਯਾਰ, ਰੌਲਾ ਜਿਹਾ ਕਾਹਦਾ ਪੈਂਦਾ? ਕਹਿੰਦੇ ਜੀ ਕਿਸੇ ਨੇ ਕੋਈ ਆਪ ਨੂੰ ਵੱਧ ਘੱਟ ਬੋਲਦਾ ਸੀ, ਉਹਦੇ ਦੋ ਰਖੜੇ ਮਾਰੇ। ਕਹਿੰਦੇ ਮੇਰੇ ਸਰੀਰ ਨੂੰ ਬੋਲਦਾ ਸੀ? ਕਹਿੰਦੇ ਹਾਂ। ਕਹਿੰਦੇ ਸਰੀਰ ਬਾਬਦਾ ਸੀ ਵੀ ਆਪਣੇ ਸਰੀਰ ਦੀ ਤਾਂ ਨਿੰਦਿਆ ਕਰਦੇ ਹਾਂ, ਕਿਹਦੇ ਨੂੰ ਵਿਚਾਰੇ ਨੂੰ ਗਰੀਬ ਨੂੰ ਕਿਉਂ ਮਾਰਿਆ? ਦੱਸਿਆ ਸਰੀਰ ਦੇ ਵਿੱਚ ਕੀ ਹੈ? ਸਰੀਰ ਦੇ ਵਿੱਚ ਕੋਈ ਚੰਗੀ ਚੀਜ਼ ਨਹੀਂ। ਦਿਸ਼ਟਾ ਅਸਤ ਰਕਤ ਪਰੇਟੇ ਚਾਮ ਅਤੇ ਸੁਪਰਲੇ ਰੱਖਿਓ ਗੁਮਾਨ। ਆਏ ਗਿਆਨੀਆਂ, ਤੂੰ ਇਹੀ ਜਿਹੀ ਗੰਦੀ ਚੀਜ਼ ਦੇ ਉੱਤੇ ਗੁਮਾਨ ਕਰਦਾ ਹੈ, ਜਿਹੜੀ ਵਸਤੂ ਆ ਉਹ ਤਾਂ ਤੇਰੇ ਕੋਲ ਹੈ ਨਹੀਂ, ਇਹਨੇ ਤਾਂ ਰਹਿਣਾ ਨਹੀਂ ਹੈ, ਤਾਂ ਗੰਦਗੀ ਦਾ ਥੈਲਾ ਇੱਕ ਚਮੜੇ ਦੇ ਵਿੱਚ ਲਪੇਟਿਆ ਹੋਇਆ। ਇੱਕ ਵਸਤੂ ਹੈ, ਜੇ ਤੂੰ ਉਸ ਨੂੰ ਬੁੱਝ ਲਵੇ ਨਾ, ਫਿਰ ਤਾਂ ਤੂੰ ਹੈ ਬਹਾਦਰ। ਅਗਰ ਨਹੀਂ ਬੁੱਝੇਗਾ ਤਾਂ ਫਿਰ ਆਮ ਦੁਨੀਆ ਵਰਗਾ ਹੀ। ਇੱਕ ਵਸਤ ਬੁੱਝੇ ਤਾਂ ਹੋਵੇ ਪਾਕ। ਉਹ ਕੀ ਹੈ? ਆਤਮਾ ਹੈ ਇਨਸਾਨ। ਤੂੰ ਆਤਮਾ ਨੂੰ ਪ੍ਰਗਟ ਕਰ, ਦਿਨ ਬੁੱਝੇ ਤੂੰ ਸਦਾ ਨਾ ਪਾਕ। ਮਹਾਰਾਜ ਕਹਿੰਦੇ ਸਰੀਰ ਨੂੰ ਤਾਂ ਅਸੀਂ ਵੀ ਨਾਵਲ ਸਰੀਰ ਦੀ ਨਿੰਦਿਆ ਕਰਦੇ, ਤੁਸੀਂ ਕਿਉਂ ਵਿਚਾਰੇ ਗਰੀਬ ਨੂੰ ਉਸ ਨੂੰ ਮਾਰਿਆ? ਆਓ ਇਸ ਤਰ੍ਹਾਂ ਮਹਾਂਪੁਰਸ਼ਾਂ ਦੇ ਇਹ ਵਸਤਾ ਹੁੰਦੀਆਂ ਨੇ ਗੁਰਮੁਖ। ਉਹ ਛਪਰੀ ਕ੍ਰਿਸ਼ਨ ਭਗਵਾਨ ਜੀ ਛਪਰੀ ਕੋਲ ਆ ਕੇ ਖੜ ਗਏ। ਉਹ ਬਿਰਾਣੀ ਕਰਦੀ ਹੈ ਇਸ਼ਨਾਨ। ਕ੍ਰਿਸ਼ਨ ਭਗਵਾਨ ਨੇ ਉਹ ਫਿੜਕੀ ਹਿਲਾ ਕੇ ਆਵਾਜ਼ ਮਾਰੀ ਬਈ ਫਿੜਕੀ ਖੋਲੋ। ਉਸ ਬਦਰਾਣੀ ਨੇ ਆਵਾਜ਼ ਸਿਆਲ ਦੀ ਮਹਾਰਾਜ ਦੀ, ਬੇਸੁੱਧ ਹੋ ਗਈ ਗੁਰੂ। ਪ੍ਰੇਮ ਦੀ ਅਵਸਥਾ ਐਸੀ ਹੋਈ ਹੈ, ਜਿਹਦੇ ਨਾਲ ਪ੍ਰੇਮ ਹੈ ਨਾ ਕਿਸੇ ਦਾ ਸਾਹਮਣੇ ਆਵੇਗਾ ਨਾ, ਪਾਣੀ ਬਣ ਜਾਵੇਗਾ ਪਾਣੀ। ਸਾਡਾ ਤਾਂ ਪ੍ਰੇਮ ਹੈ ਹੀ ਨਹੀਂ ਗੁਰੂ ਨਾਲ। ਜੇ ਸਾਡਾ ਪ੍ਰੇਮ ਗੁਰੂ ਨਾਲ ਹੋਵੇ ਸਾਡੀ ਵੀ ਅਵਸਥਾ ਐਸੀ ਹੋ ਜਾਵੇ। ਬੜੋ ਪ੍ਰੇਮ ਨਾਲ ਇਹਨਾਂ ਦੱਸਿਆ,
ਤੈਨੂੰ ਹੀ ਪ੍ਰਭ ਪਾਇਓ ਜੀ ਜਨ ਪ੍ਰੇਮ ਕੀ
ਜਦ ਪਿਆਰਾ ਆਵੇਗਾ ਨਾ ਅੱਗੇ, ਪਿਆਰ ਹੋਵੇ ਤਦ ਆ ਜੈਸਾ ਸਿੱਖ ਦਾ ਗੁਰੂ ਨਾਲ ਪਿਆਰ ਹੈ। ਔਰ ਇੱਕ ਮਦਾਦ ਸ਼ਿਲਾ ਪੱਥਰ ਚਮਕੀਲਾ ਜੰਗਲ ਦੇ ਵਿੱਚ ਪਿਆ, ਪਿਆਰ ਦਾ ਦੱਸਦਾ ਮੈਂ ਤੁਹਾਨੂੰ, ਆਪਣਾ ਪਿਆਰ ਨਹੀਂ ਸੀ, ਖਾਣ ਪੀਣ ਵਾਸਤੇ ਫਿਰਦੇ ਸੀ ਸੰਤਾਂ ਨਾਲ, ਖਾਣ ਪੀਣ ਵਾਸਤੇ, ਜਾਂ ਵੀ ਮਾੜਾ ਮੋਟਾ ਸਾਨੂੰ ਲੋਕ ਚੰਗਾ ਮੰਨਣ, ਜਿਹੜੀ ਗੱਲ ਸੀ ਉਹ ਨਹੀਂ। ਉਸ ਮਦਾਦ ਸਿਲਾ ਨੇ ਕਿਹਾ ਬਈ ਪ੍ਰੇਮ ਤੇ ਬਗੈਰ ਜੀਵਨ ਥੋਥਾ, ਜਿਹਦਾ ਕਿਸੇ ਨਾਲ ਪ੍ਰੇਮ ਨਹੀਂ ਨਾ ਗੁਰੂ ਨਾਲ, ਉਹ ਜਿਹਾ ਜੰਮਿਆ ਜਿਹਾ ਨਾ ਜੰਮਿਆ, ਉਹ ਐਵੇਂ ਹੀ ਹੈ ਬਸ। ਉਹ ਤਾਂ ਹੈ ਬੱਕਰੀ ਦੇ ਗਲ ਦੇ ਵਿੱਚ ਦੋ ਥਣ ਹੁੰਦੇ ਨੇ, ਉਹ ਹੈ ਜਿਹਾ ਤਾਂ ਹਾਂ। ਜਿਹੜਾ ਗੁਰੂ ਵਾਲਾ ਜਿਹਦਾ ਗੁਰੂ ਦੇ ਨਾਲ ਪ੍ਰੇਮ ਹੈ, ਕਈ ਗੁਰੂ ਕੋਲੋਂ ਪਦਾਰਥ ਹੀ ਚਾਹੁੰਦੇ ਨੇ, ਉਹ ਪ੍ਰੇਮ ਨਹੀਂ ਹੈ, ਉਹ ਤਾਂ ਸੌਦੇਬਾਜ਼ੀ ਹੋ ਗਈ, ਨਹੀਂ ਪ੍ਰੇਮ ਹੈ ਇੱਕ ਗੁਰੂ ਕੋਲ। ਉਸਨੇ ਕਿਹਾ ਬਈ ਪ੍ਰੇਮ ਕਰੀਏ ਕਿਸੇ ਜਾਨਵਰ ਨਾਲ, ਸਾਰੇ ਜਾਨਵਰਾਂ ਨੂੰ, ਫਿਰ ਮੋਰ ਅਤੇ ਉਸਦਾ ਨੇਚਰ, ਮੋਰ ਦਾ ਧਿਆਨ ਕਰਨਾ ਸ਼ੁਰੂ ਕਰ ਦਿੱਤਾ ਮਦਾਦ ਸ਼ਿਲਾ ਨੇ। ਕਰਦਿਆਂ 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 ਧਾਤਾ ਧਿਆਨ ਤੇ ਤ੍ਰਿਪਟੀ ਹੋ ਗਈ ਲੀਨ। ਇੱਕ ਤਾਂ ਆਉਂਦਾ ਧਿਆਤਾ ਜਿਹਨੂੰ ਸਰੀਰ ਕਹਿੰਦੇ ਨੇ, ਇੱਕ ਹੁੰਦਾ ਧਿਆਨ ਜਿਹਨੂੰ ਖਿਆਲ ਕਹਿੰਦੇ ਨੇ ਮਨ, ਇੱਕ ਹੁੰਦਾ ਧੇ ਜਿਹਦਾ ਧਿਆਨ ਧਰਦਾ, ਤਿੰਨ ਨੇ। ਧਿਆਨ ਧਰਦਿਆਂ 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 ਜਾਂ ਤ੍ਰਿਪਟੀ ਲੀਨ ਹੋ ਜਾਵੇਗੀ, ਜਿੰਨਾ ਚਿਰ ਤ੍ਰਿਪਟੀ ਭਾਸਦੀ ਹੈ ਸਾ ਵਿਕਲਪ ਸਮਾਧੀ ਮੰਨਿਆ, ਜਾਂ ਤ੍ਰਿਪਟੀ ਹੋ ਜਾਵੇਗੀ ਲੀਨ, ਫਿਰ ਧੇ ਹੀ ਰਹਿ ਜਾਵੇਗਾ, ਨਾ ਧਿਆਤਾ ਰਹੇਗਾ ਨਾ ਧਿਆਨ ਰਹੇਗਾ ਉੱਥੇ, ਬਸ ਫਿਰ ਉਹ ਹੀ ਦਿਖੇਗਾ। ਜਿਹੜੇ ਪ੍ਰੇਮੀ ਅਭਿਆਸ ਕਰਦੇ ਨੇ ਨਾ, ਧਿਆਨ ਕਰਦੇ ਨੇ, ਜਦ ਉਹਨਾਂ ਦੀ ਤ੍ਰਿਪਟੀ ਲੀਨ ਹੁੰਦੀ ਹੈ ਨਾ, ਜਿਹਦੇ 'ਤੇ ਉਹਨਾਂ ਦੀ ਸ਼ਰਧਾ ਹੁੰਦੀ ਹੈ, ਫਿਰ ਉਹੀ ਦਿਖਦਾ ਹੁੰਦਾ ਉੱਥੇ, ਦਿਖਦਾ ਵੀ ਅੰਦਰ ਹੈ ਬਾਹਰ ਨਹੀਂ ਦਿਖਦਾ ਹੈ, ਮੱਥੇ 'ਚ ਦਿਖੇਗਾ, ਮੱਥੇ 'ਚ ਨਾਲੇ ਰੋਸ਼ਨੀ ਹੋਵੇਗੀ ਉੱਥੇ, ਉਹ ਫਿਰ ਉਹ ਦਿਖੇਗਾ, ਫਿਰ ਨਾ ਧਿਆਤਾ ਨਾ ਧਿਆਨ ਹੈ। ਉਹ ਜਿਹੜਾ ਸੀਗਾ ਮਦਾਦ ਸਿਲਾ, ਧਿਆਨ ਧਰਦਿਆਂ ਧਰਦਿਆਂ ਧਿਆਨ ਤੇ ਤ੍ਰਿਪਟੀ ਲੀਨ ਹੋ ਗਈ, ਮੋਰੇ ਰਹਿ ਗਿਆ ਮੋਰ। ਉਹ ਜਿਹੜੇ ਜੰਗਲੀ ਜਾਨਵਰ ਸੁਣਾ ਕੇ ਆਪਣਾ ਚਿਹਰਾ ਮੂੰਹ ਦੇਖਦੇ ਸੀ ਉਸ ਚਮਕੀਲੀ, ਜਿਵੇਂ ਆਪਾਂ ਦੇਖਦੇ ਹਾਂ ਦਰਪਣ ਦੇ ਵਿੱਚ, ਇਹ ਆਪਣਾ ਮੂੰਹ ਅੰਦਰ ਵੀ ਨਹੀਂ ਰਹਿ, ਪਰ ਆਪਣੀ ਸੁਰਤ ਉੱਥੇ ਗਈ ਨਹੀਂ ਹੈ। ਇਹ ਜਿਹੜਾ ਆਪਣਾ ਸਰੀਰ ਹੈ ਨਾ ਸਾਰਾ, ਦੇਖ ਲਓ ਆਪਣਾ ਹੀ ਸਰੀਰ ਬਾਹਰੋਂ ਅੰਦਰ ਚਲਿਆ ਜਾਂਦਾ, ਇਹਦਾ ਜਿਹੜੇ ਅਭਿਆਸ ਕਰਦੇ ਨੇ ਉਹਨਾਂ ਨੂੰ ਪਤਾ ਕਰੋ, ਇਹ ਬੜੇ ਗਿਆਨੀ ਦੀ ਅਵਸਥਾ। ਗੁਰੂ ਸਾਹਿਬ ਨੇ ਵੀ ਲਿਖਿਆ, ਗੁਰੂ ਸਾਹਿਬ ਹੀ ਨੇ ਵੀ ਆਪਣਾ ਆਪ ਜਾਪ ਜਪੋ, ਆਪਣਾ ਹੀ ਜਾਪ ਦੇ ਲਓ। ਇਹ ਵੀ ਗੱਲ ਤਾਂ ਆਪਾਂ ਨੂੰ ਸਮਝ ਨਹੀਂ ਆਉਣੀ ਹੈ, ਗੁਰਬਾਣੀ ਨੇ ਜ਼ਰੂਰ ਦੱਸ ਦਿੱਤਾ ਗੁਰੂ ਨੇ ਬਈ ਆਪਣਾ ਆਪ ਜਾਪ ਜਪੋ, ਅਖੀਰੀ ਜਾ ਕੇ ਪਹਿਲਾਂ ਨਹੀਂ, ਪਹਿਲਾਂ ਜਿਵੇਂ ਆ ਉਸੇ ਤਰ੍ਹਾਂ ਹੀ ਜਾਣਾ ਅੱਗੇ ਨੂੰ। ਉਹ ਜਾਣ ਵਾਲਾ ਹੁਣ ਮੋਰ ਹੀ ਲਿਖੀ ਜਾਵੇ ਉਹਨਾਂ ਨੂੰ ਮੋਰ। ਉਹਨਾਂ ਨੇ ਸੋਚਿਆ ਵੀ ਮੋਰ ਕਿਉਂ ਦੇਖਦਾ ਇੱਥੋਂ ਆਪਾਂ ਨੂੰ, ਅੱਗੇ ਤਾਂ ਆਪਣੇ ਮੂੰਹ ਦੀ ਦਿੰਦੇ ਸੀ। ਕਹਿੰਦੇ ਵੀ ਇਹ ਮੋਰ ਦਾ ਧਿਆਨ ਧਰਦੀ ਹੋ, ਮਦਾਦ ਸਿਲਾ ਜਿਹੜੀ, ਚਲੋ ਆਪਾਂ ਮੋਰ ਨੂੰ ਲੈ ਕੇ ਆਈਏ। ਚਲੇ ਗਏ ਮੋਰ ਲਿਆਂਦਾ, ਮੂਹਰੇ ਲਾ ਲਿਆ, ਠੋਸ ਪੱਥਰ ਸੀ ਗੁਰੂ ਕੋ ਠੋਸ। ਤਾਂ ਜਦ ਉਸਨੇ ਮੋਰ ਦੇਖਿਆ ਬਾਹਰੋਂ ਆਉਂਦਾ ਨਾ, ਹਾਲਾਂਕਿ ਪਾਣੀ ਸੀ ਢਲ ਕੇ, ਠੋਸ ਪੱਥਰ ਸੀ, ਜਦ ਆਪਣੇ ਪਿਆਰੇ ਦਾ ਦਰਸ਼ਨ ਕੀਤਾ ਉਹ ਪਾਣੀ ਦੀ ਸ਼ਕਲ ਦੇ ਵਿੱਚ ਹੋ ਗਈ ਗੁਰੂ। ਦੇਖ ਲਓ ਪ੍ਰੇਮ ਦੇ ਵਿੱਚ ਇਤਨੀ ਤਾਕਤ ਹੈ। ਔਰ ਇੱਕ ਹੁੰਦੀ ਹੈ ਕਿਰਤ, ਇੱਕ ਹੁੰਦਾ ਕਰਤਾ। ਇਹ ਕਰਤਾ ਜਿਹੜਾ ਨਾ, ਜਿੰਨੀ ਇਹ ਨਾਮ ਰੂਪ ਹੈ ਸਾਰੀ ਕਰਤੇ ਦੀ ਕਰੀ ਹੋਈ ਹੈ ਇਹ ਬਸ। ਔਰ ਇਸ ਤਰ੍ਹਾਂ ਕ੍ਰਿਸ਼ਨ ਭਗਵਾਨ ਜੀ, ਉਹ ਮਾਤਾ ਨੂੰ ਆਵਾਜ਼ ਮਾਰੀ, ਉਹਨੇ ਆਵਾਜ਼ ਸੁਣ ਲਈ, ਇਹ ਤਾਂ ਮਹਾਰਾਜ ਜੀ ਆ ਗਏ, ਬੇਸੁੱਧ ਹੋ ਗਈ। ਜਿਹੜਾ ਮਨ ਸਰੀਰ ਕਲਪਦਾ ਸੀ ਨਾ ਉਹ ਭੁੱਲ ਗਿਆ ਸਰੀਰ ਨੂੰ। ਦੇਖ ਲਓ ਅਵਸਥਾ ਹੁੰਦੀਆਂ ਨੇ, ਤਾਂ ਉਸੇ ਤਰ੍ਹਾਂ ਹੀ ਆ ਗਈ ਅੱਗੇ। ਖਿੜਕੀ ਨੂੰ ਹੱਥ ਪਾਇਆ, ਕ੍ਰਿਸ਼ਨ ਭਗਵਾਨ ਨੇ ਚਾਦਰ ਛੁੜਤੀ, ਉਹ ਵੀ ਜਾਣਦੇ ਸੀ ਵੀ ਇਹਦੀ ਅਵਸਥਾ ਇਹ ਹੋ ਗਈ। ਕਹਿਣ ਲੱਗੇ ਮਾਤਾ ਬਸਤਰ ਪਾਓ, ਮਾਸਤਰ ਪਾ ਲਏ। ਹੁਣ ਬੈਠ ਗਏ, ਕੀ ਉਹਨਾਂ ਵਿਚਾਰਿਆਂ ਕੋਲ ਬੈੱਡ ਨੇ, ਕੀ ਉੱਥੇ ਕੁਰਸੀਆਂ ਡਾਹੀਆਂ ਹੋਈਆਂ ਨੇ, ਕੀ ਉੱਥੇ ਝਾੜੂ ਫਨੂਸ ਲੱਗੇ ਹੋਏ ਨੇ, ਨਹੀਂ ਕੁਛ ਨਹੀਂ। ਪ੍ਰੇਮ ਰੂਪੀ ਉਹਨਾਂ ਦੇ ਬੈੱਡ ਨੇ, ਪ੍ਰੇਮ ਰੂਪੀ ਉਹਦੇ 'ਤੇ ਬੈਠੇਗਾ ਕ੍ਰਿਸ਼ਨ ਭਗਵਾਨ, ਉਹਦੇ 'ਤੇ ਹੀ ਗੁਰੂ ਨੇ ਬੈਠਣਾ। ਤੇਰੇ ਅੰਦਰ ਵੀ ਸੇਜਾ ਇੱਕ, ਉਸ ਨੂੰ ਸਾਫ਼ ਕਰ, ਪਹਿਲਾਂ ਹੋਰ ਬੈਠੇ ਨੇ ਉੱਤੇ। ਜਿੱਥੇ ਰੱਬ ਨੇ ਬੈਠਣਾ ਹੈ ਇਨਸਾਨ ਤੇਰੇ ਅੰਦਰ ਆ ਕੇ ਨਾ, ਉੱਥੇ ਕੁਛ ਹੋਰ ਬੈਠਾ ਪਹਿਲਾਂ। ਉਹਨਾਂ ਨੇ ਹੁਣ ਛੱਪਾ ਮਾਰਿਆ ਹੋਇਆ, ਜਿਵੇਂ ਕਿਰਾਏ ਵਾਲੇ ਨਿਕਲਦੇ ਨਹੀਂ ਜਾਂਦੇ, ਹੈ ਤਾਂ ਕਿਰਾਏ ਵਾਲੇ ਹੀ ਇਹ ਆ ਕੇ ਬੜੇ ਅੰਦਰ। ਆ ਜਿਹੜੇ ਆ ਨਾ ਸਾਰੇ, ਇਹ ਕਿਰਾਏ ਵਾਲੇ ਆ ਕੇ ਬੜੇ ਹੋਏ ਨੇ ਅੰਦਰ, ਹੁਣ ਇਹ ਨਿਕਲਦੇ ਨਹੀਂ, ਆਕ ਹੀ ਹੋ ਗਏ। ਕਿਰਾਏ ਵਾਲਾ ਵੀ ਨਹੀਂ ਨਿਕਲਣਾ ਲੈ ਕੇ ਕੱਢੋ ਨਾ, ਉਹ ਮਾਲਕ ਨੂੰ ਹੀ ਕੁੱਟ ਦਿੰਦੇ ਨੇ, ਨਿਕਲਦੇ ਨਹੀਂ ਕਦੇ ਵੀ। ਆਹੋ ਇਸ ਤਰ੍ਹਾਂ, ਆਹੋ ਹਿਰਦਾ ਪਰਮੇਸ਼ਰ ਕੋਈ ਦੂਰ ਨਹੀਂ ਹੈ, ਪਰ ਜਿੱਥੇ ਉਹਨੇ ਬੈਠਣਾ ਉਹ ਜਗ੍ਹਾ ਨਹੀਂ ਬੈਠਣਾ, ਉਹ ਬੈਠੂਗਾ ਕਿੱਥੇ। ਆਹੋ ਇਸ ਤਰ੍ਹਾਂ ਮਾਤਾ ਨੇ ਨੂੜਾ ਜਾਂ ਸੱਫ ਵਿਛਾ ਦਿੱਤੀ, ਕ੍ਰਿਸ਼ਨ ਭਗਵਾਨ ਜੀ ਬੈਠ ਗਏ। ਉਹਨਾਂ ਦੇ ਦਿਲ ਦੇ ਵਿੱਚ ਇਹ ਨਹੀਂ ਵੀ ਮੈਨੂੰ ਥੱਲੇ ਵਹਾਲ ਦਿੱਤਾ, ਨਹੀਂ ਜੇ ਇਹ ਤਾਂ ਉਹ ਰੱਬੇ ਹੀ ਨਹੀਂ ਆ, ਫਿਰ ਪਤਾ ਵੀ ਸਾਡੇ ਵਰਗਾ ਹੀ ਹੋ ਗਿਆ, ਪਤਾ ਵੀ ਸਾਡੇ ਵਰਗਾ ਹੀ ਹੋ ਗਿਆ। ਗੁਰਮੁਖੋ ਇਸੇ ਤਰ੍ਹਾਂ ਹੀ ਮਹਾਤਮਾ ਹੁੰਦੇ ਨੇ, ਫਰਕ ਨਹੀਂ ਹੁੰਦਾ। ਆਓ ਮਸਤੂਆਂ ਵਾਲੇ ਸੰਤ ਮਹਾਰਾਜ ਬਾਬਾ ਅਤਰ ਸਿੰਘ ਜੀ ਹੋਏ ਨੇ, ਬਹੁਤ ਸ਼ਕਤੀਸ਼ਾਲੀ ਮਹਾਤਮਾ ਹੋਏ ਨੇ ਉਹ। ਇੱਕ ਟਾਈਮ ਦੇ ਵਿੱਚ ਇੱਕ ਨਾਮ ਦੇ ਚਾਰ ਮਹਾਤਮਾ ਸੀ, ਮਾਸਤੂ ਵਾਲੇ ਸੰਤ ਮਹਾਰਾਜ ਜੀ ਅਤਰ ਸਿੰਘ, ਰੇਰੂ ਸਾਹਿਬ ਵਾਲੇ ਮਹਾਰਾਜ ਅਤਰ ਸਿੰਘ, ਕੁੰਨਸਾਂ ਵਾਲੇ ਸੰਤ ਮਹਾਰਾਜ ਅਤਰ ਸਿੰਘ ਅਤਲੇ ਵਾਲੇ, ਇਹ ਚਾਰ ਬ੍ਰਹਮ ਗਿਆਨੀ ਇੱਕ ਟਾਈਮ ਦੇ ਵਿੱਚ ਸੀਗੇ। ਉਹ ਮਾਸਤੂ ਵਾਲੇ ਸੰਤ ਮਹਾਰਾਜ ਜੀ ਬਾਹਰ ਕੀਰਤਨ ਕਰਨ ਜਾਂਦੇ ਸੀ, ਉਹਨਾਂ ਦੇ ਨਾਲ ਬਹੁਤ ਸਿੰਘ ਹੁੰਦੇ ਸਨ, ਜਿਹੜੇ ਗਿਆਨੀ ਲੋਕ ਸੀ ਨਾ, ਗਿਆਨੀ ਉਹ ਇਉਂ ਕਿਹਾ ਕਰਦੇ ਸੀ ਉਹਨਾਂ ਨੂੰ ਵੀ ਟੋਭੇ ਪੱਟ ਲਾਉਣਾ ਆਉਂਦਾ, ਟੋਭੇ ਪੱਟ, ਜਿਹੜੀ ਗੱਲ ਨੂੰ ਇਹਨਾਂ ਨੇ ਪੱਟਿਆ ਤੁਸੀਂ ਪੱਟੇ ਨਹੀਂ ਸਕਦੇ ਹੋ, ਇਹਨਾਂ ਨੇ ਆਤਮਾ ਨੂੰ ਪੱਟਿਆ, ਤੁਸੀਂ ਆਤਮਾ ਦੇ ਬਲ ਕਰਕੇ ਇੱਧਰ ਉੱਧਰ ਫਿਰਦੇ ਹੋ। ਆਓ ਇਸ ਤਰ੍ਹਾਂ ਕਿਸੇ ਪ੍ਰੇਮੀ ਦੇ ਚਲੇ ਗਏ, ਜਦ ਕਹਿੰਦੇ ਮਹਾਰਾਜ ਜੀ ਪ੍ਰਸ਼ਾਦ ਪਾਣੀ ਛਕੋ, ਕਹਿੰਦੇ ਆ ਜਾਵਾਂਗੇ ਭਾਈ ਤੇਰਾ ਪ੍ਰੇਮ ਹੈ। ਖੈਰ ਉਸ ਟਾਈਮ ਦੇ ਵਿੱਚ ਖੀਰ ਕੜਾ ਹੁੰਦਾ ਸੀ ਨਿਆਮਤ, ਬਸ ਅੱਜ ਕੱਲ੍ਹ ਤਾਂ ਦਿਨ ਨਹੀਂ ਹੁੰਦਾ, ਖਨੀਕੀ ਰੱਖੀ ਜਾਂਦੇ ਨੇ ਲਿਆ ਲਿਆ, ਨਾ ਉਹ ਖਾ ਹੋਵੇ ਖਨੀਕ, ਕਿੱਧਰੋਂ ਇਕੱਠੇ ਕਰ ਲੈਂਦੇ ਨੇ। ਅਸੀਂ ਜਾਂਦੇ ਹਾਂ ਨਾ ਬਹੁਤ ਬੜਾ ਮੰਜੇ ਜਿੱਡਾ ਮੇਜ਼ ਹੁੰਦਾ, ਫਿਰ ਲਾਈਨ ਲੱਗੀ ਹੁੰਦੀ ਆ, ਉਹ ਲਿਆ ਲਿਆ ਰੱਖੀ ਜਾਂਦੇ, ਤਰਸਦਰੀਆਂ ਜੀਆਂ, ਕਿਸੇ 'ਚ ਨਿਊਜੇ ਨੇ, ਕਿਸੇ 'ਚ ਦਾਖਾਂ ਨੇ, ਕਿਸੇ 'ਚ ਕਾਜੂ ਨੇ, ਕਿਸੇ 'ਚ ਖਰੋਟ ਨੇ, ਇਹ ਕੀ ਕਰੋਗੇ ਇਹਨਾਂ ਨੂੰ, ਇਹਦਾ ਮਨ ਖਲਾਣ ਦੀਆਂ ਗੱਲਾਂ ਨੇ। ਆਓ ਢਿੱਡ ਭਰਨਾ ਕਾਸੇ ਨਾਲ ਭਰ ਲਿਆ, ਕੀ ਹੈ ਭੱਜਦਾ ਕਿਧਰੇ। ਖੀਰ ਕੜਾ ਹੁੰਦਾ ਸੀ, ਜਦ ਖੀਰ ਕੜਾ ਮਸਾਂ ਮਿਲਦਾ ਹੁੰਦਾ ਤਾਂ ਫਿਰ ਪੰਗਤਾਂ ਲੱਗ ਗਈਆਂ। ਉਹ ਪੌਣੀ ਤਾਂ ਸੀਗੀ ਚੀਨੀ ਖੀਰ ਦੇ ਵਿੱਚ, ਲੂਣ ਦੀ ਥਾਲੀ ਪੈ ਗਈ, ਲੂਣ ਵਰਗ, ਲੂਣ ਚੀਨੀ ਵਰਗਾ ਹੀ ਹੁੰਦਾ, ਜਿਹੜੀ ਉਹ ਦੇਸੀ ਖੰਡ ਹੁੰਦੀ ਸੀ ਨਾ ਅੱਗੇ, ਚੀਨੀ ਧਾਨ ਹੋ ਗਈ ਨਾ ਦਾਣੇਦਾਰ, ਉਹ ਜਿਹੜੀ ਦੇਸੀ ਖੰਡ ਦੀ ਚਿੱਟੀ ਉਹ ਲੂਣ ਵਰਗੀ ਹੁੰਦੀ ਸੀ। ਬਸ ਕਿਹਾ ਸਾਡੇ ਵੀ ਲੰਗਰ ਦੇ ਵਿੱਚ ਦੇਗ ਦੇ ਵਿੱਚ ਲੂਣ ਪਾ ਤਾ, ਭੁੱਲ ਗਿਆ ਉਹ ਬਣਾਉਣ ਵਾਲਾ ਵਿਚਾਰਾ, ਉੱਥੇ ਹੀ ਲੂਣ ਪਿਆ ਸੀ, ਉੱਥੇ ਹੀ ਖੰਡ ਪਈ ਸੀ ਦੇਸੀ, ਉਹ ਜਦ ਖਾਣ ਲੱਗੇ ਉੱਥੇ ਵਰਤੀ ਫਿਰ ਉਹ ਲੂਣ ਵਿੱਚ, ਉਹ ਕਹਿੰਦਾ ਜੀ ਮੈਂ ਭੁੱਲ ਗਿਆ, ਮੈਨੂੰ ਖਿਆਲ ਨਹੀਂ ਰਿਹਾ ਮੈਂ ਲੂਣ ਪਾ ਤਾ ਵਿੱਚ। ਉਹ ਇਸ ਤਰ੍ਹਾਂ ਉਹਨਾਂ ਨੇ ਲੂਣ ਪਾ ਤਾ, ਪੰਗਤਾਂ ਲੱਗ ਗਈਆਂ, ਪ੍ਰਸ਼ਾਦਾ ਛਕਣ ਲੱਗ ਗਏ, ਨਿਰਾ ਹੀ ਲੂਣ ਹੈ। ਹੁਣ ਜਿੱਥੇ ਮਾਲਕ ਬੈਠਾ, ਜਿੱਥੇ ਮਾਲਕ ਬੈਠਾ ਉੱਥੇ ਸੰਗਤ ਬੈਠੀ ਹੈ, ਜਦ ਮਾਲਕ ਲੂਣ ਖਾਂਦਾ ਸੰਗਤ ਕਿਸੇ ਨਹੀਂ ਖਾਵੇਗੀ, ਕੌਣ ਬੋਲ ਸਕਦਾ। ਜਦ ਸੰਤ ਮਹਾਰਾਜ ਜੀ ਬੈਠੇ ਹੁੰਦੇ ਨਾ ਪੰਗਤ ਦੇ ਵਿੱਚ ਸਾਡੇ ਨਾਲ ਕਿਸੇ ਦੇ ਘਰ, ਤਾਂ ਸਾਡਾ ਸਰੀਰ ਸੁਕਦਾ ਜਾਂਦਾ ਹੁੰਦਾ ਸੀ, ਮਸਾਂ ਹੀ ਮੁਰਖੀ ਪਾਉਂਦੇ ਸੀ, ਮਸਾਂ ਹੀ। ਇਹੋ ਜਿਹਾ ਮਹਾਂਪੁਰਸ਼ ਹੋਣਾ ਚਾਹੀਦਾ। ਕਈ ਮਹਾਂਪੁਰਸ਼ ਜਗਿਆਸੂਆਂ ਦੀਆਂ ਮਿੰਨਤਾਂ ਕਰਦੇ ਨੇ ਕਿ ਸਾਡੇ ਨਾਲ ਢੋਲਕੀ ਵਜਾ ਦੇ, ਤੂੰ ਤੂੰ
ਇਹਦੇ ਤਾਂ ਤੂੰ ਹੀ ਬੈਠਾ ਰਹਿ, ਇਹਦੇ ਤਾਂ ਤੂੰ ਹੀ ਭਜਨ ਕਰੀ ਜਾ, ਕਿਉਂ ਇਹਨਾਂ ਦੇ ਮਗਰ ਫਿਰਦਾ ਭਜਿਆ? ਹੈ ਮਹਾਤਮਾ ਨੂੰ ਦੁਨੀਆਂ ਵੀ ਉਹਨੂੰ ਰੱਬ ਕਹਿੰਦੀ ਹੈ? ਨਹੀਂ ਨਹੀਂ ਹੈ, ਖਤਰਾ ਆ ਇਸ ਤਰ੍ਹਾਂ ਦੱਸਿਆ, ਛਕ ਲਿਆ ਜੀ, ਸੀਤ ਪ੍ਰਸਾਦ ਚੱਕਿਆ। ਜਦ ਉਹਨਾਂ ਨੇ ਸੀਤ ਪ੍ਰਸਾਦ ਛਕਣ ਲੱਗੇ, ਉਹ ਲੂਣ ਨਿਰਾਈ, ਲੂਣ ਆ ਕੇ ਬੇਨਤੀ ਕਰੀ ਮਹਾਰਾਜ ਜੀ ਗੱਲ, ਕਹਿੰਦੇ ਭਾਈ ਕੋਈ ਨੀ, ਪ੍ਰੇਮ ਦੇ ਵਿੱਚ ਐਸਾ ਹੋ ਹੀ ਜਾਂਦਾ ਹੁੰਦਾ ਹੈ, ਜੇ ਅਸੀਂ ਨਾ ਹੁਣ ਤੁਹਾਡਾ ਪ੍ਰੇਮ ਕਰਦੇ ਪੂਰਾ, ਤਾਂ ਫਿਰ ਅਸੀਂ ਮਹਾਤਮਾ ਹੀ ਨਹੀਂ ਸਾਂ। ਪਰ ਉਹ ਪ੍ਰੇਮ ਦੇ ਨਾਲ ਦੱਸਿਆ ਮਹਾਰਾਜ ਨੂੰ ਭਗਵਾਨ ਜੀ ਛਪਰੀ ਦੇ ਵਿੱਚ ਬੈਠੇ ਨੇ, ਗੁਰਮੁਖ ਪ੍ਰੇਮ ਦੇ ਵਸੀ ਭੂਤ ਹੋਏ ਬੈਠੇ ਨੇ। ਆਓ ਅਬ ਟਾਈਮ ਹੋ ਗਿਆ, ਕੱਲ ਨੂੰ ਸ਼ੁਰੂ ਕਰਾਂਗੇ ਇੱਥੋਂ। ਚੰਗਾ ਸਮਾਂ ਦਰਸ਼ਨ ਹੁੰਦੇ ਨੇ ਕ੍ਰਿਸ਼ਨ ਭਗਵਾਨ ਦੇ, ਦੋਈ ਦੰਪਤੀ ਨੂੰ ਪਰਮੇਸ਼ਰ ਜੀ ਦੇ ਘਰ ਚ ਲੈ ਜਾਵੇ, ਉਹਨੂੰ ਹੋਰ ਕੀ ਚਾਹੀਦਾ ਇੱਦੂ ਗੁਰਮੁਖ। ਆਓ ਗੁਰੂ ਸਤੋਤਰ ਦੇ ਵਿੱਚ ਬੋਲੋ, ਉਸ ਤੋਂ ਬਾਅਦ ਆਪਾਂ ਅਰਦਾਸ ਦੇ ਵਿੱਚ ਜੁੜਾਂਗੇ। ਗੁਰੂ ਸਾਹਿਬ ਜੀ ਦਾ ਹੁਕਮਨਾਮਾ ਸੁਣ ਕੇ ਫਿਰ ਆਪੋ ਆਪਣੇ ਘਰਾਂ ਨੂੰ ਜਾਣਾ। ਪੜੋ ਪ੍ਰੇਮ ਨਾਲ,
ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ, ਧੰਨ ਹੈ ਸਾਹਿਬ ਜੀ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅਮਰਦਾਸ ਜੀ, ਧੰਨ ਹੈ। ਧੰਨ ਹੈ ਧੰਨ ਹੈ। है धन है धन है गुरु श्री हर कृष्ण जी धन है वाहिगुरु वाहिगुरु बोल प्यारिया तेरा किस ना लगेगा मोर प्यारिया